ਸਤਨਾਮ ਧੰਨਵਾਖੇ ਗੁਰੂ ਸਾਹਿਬ ਤੁਮਰੇ ਗੁਣ ਕਿਆ ਕਹਾ ਮੇਰੇ ਸਤਿਗੁਰਾ ਜਬ ਗੁਰ ਬੋਲੈ ਤਬ ਬਿਸ਼ਮ ਹੋਏ ਜਾਏ ਹਮ ਜੈਸੇ ਅਪਰਾਧੀ ਅਵਰ ਕੋਈ ਰਾਖੈ ਜੈਸੇ ਖਮ ਸਤਿਗੁਰ ਰਾਖ ਲੀਏ ਛੜਾ ਤੂੰ ਗੁਰ ਪਿਤਾ ਤੂੰ ਹੈ ਗੁਰ ਮਾਤਾ ਤੂੰ ਗੁਰ ਬੰਦਪ ਮੇਰਾ ਸਖਾ ਸਖਾ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਪਰਮ ਸਨਮਾਨਯੋਗ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੋਭਾਇਮਾਨ ਗੁਰੂ ਸਵਾਰੇ ਸਤ ਸੰਗੀ ਜਨੋ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਅੰਮ੍ਰਿਤ ਜੀਵਨ ਨੂੰ ਔਰ ਧੁਰ ਕੀ ਬਾਣੀ ਵਿੱਚ ਜੋ ਸਰਬਕਾਲੀ ਸਰਬ ਵਿਆਪੀ ਔਰ ਸਰਬ ਸਾਂਝਾ ਆਤਮਕ ਉਪਦੇਸ਼ ਦਿੱਤਾ ਹੈ ਉਸ ਨੂੰ ਪਿਛਲੇ ਦਿਨਾਂ ਤੋਂ ਆਪਾਂ ਵਿਚਾਰ ਰਹੇ ਹਾਂ। ਸੁਬਾਹ ਦੇ ਦੀਵਾਨ ਵਿੱਚ ਹਜ਼ੂਰ ਨੂੰ ਵਹੀਂ ਤੋਂ ਬਾਹਰ ਆਇਆ ਨੂੰ ਸੁਲਤਾਨਪੁਰ ਦੇ ਲੋਕਾਂ ਨੇ ਦੇਖਿਆ ਪਰ ਜੋ ਸਤਿਗੁਰੂ ਨੇ ਆਪਣੀ ਰਸਨਾ ਤੋਂ ਸ਼ਬਦ ਕਹੇ ਉਹਨਾਂ ਨੂੰ ਸੁਣ ਕੇ ਲੋਕ ਤਿਲ ਮਿਲਾਏ ਤੇ ਹਜ਼ੂਰ ਸੱਚੇ ਪਾਤਸ਼ਾਹ ਲਈ ਕਿਸੇ ਨੇ ਭੂਤਨਾ ਕਿਸੇ ਨੇ ਬੇਤਾਲਾ ਕਿਸੇ ਨੇ ਆਮ ਆਦਮੀ ਸ਼ਬਦ ਵਰਤਿਆ ਪਰ ਹਜ਼ੂਰ ਨੇ ਜ਼ਾਹਿਰ ਕੀਤਾ ਮੈਂ ਤਾਂ ਆਪਣੇ ਸ਼ਾਹ ਦਾ ਆਪਣੇ ਸਾਈਂ ਦੇ ਨਾਮ ਵਿੱਚ ਹੀ ਦੀਵਾਨਾ ਹਾਂ। ਆਓ ਅੱਜ ਹਜ਼ੂਰ ਮਸੀਤ ਵਿੱਚ ਜਾਂਦੇ ਨੇ, ਪਰ ਉੱਥੇ ਜਾ ਕੇ ਜੋ ਉਪਦੇਸ਼ ਗੁਰਦੇਵ ਨੇ ਦਿੱਤਾ ਉਹਨੂੰ ਕੇਵਲ ਸੁਲਤਾਨਪੁਰ ਦੀ ਮਸੀਤ ਤੱਕ ਸੀਮਤ ਨਾ ਰੱਖੀਏ। ਉਹ ਉਪਦੇਸ਼ ਅੱਜ ਵੀ ਸਾਡੇ ਲਈ ਅਤ ਜ਼ਰੂਰੀ ਹੈ। ਜਿੰਨੀ ਦੇਰ ਤੱਕ ਹਾਜ਼ੂਰੀ ਨਹੀਂ ਉਨੀ ਦੇਰ ਤੱਕ ਹਾਜ਼ਰੀ ਨਹੀਂ, ਤੇ ਜਿੰਨੀ ਦੇਰ ਤੱਕ ਹਾਜ਼ਰੀ ਨਹੀਂ ਉਨੀ ਦੇਰ ਤੱਕ ਬਾਬਾ ਜੀ ਦੀ ਪ੍ਰਸੰਨਤਾ ਕਿਵੇਂ ਮਿਲੇਗੀ। ਆਓ ਕਰੋ ਕਿਰਪਾ, ਧੰਨ ਗੁਰੂ ਨਾਨਕ ਸਾਹਿਬ ਦੇ ਚਰਨਾਂ ਦਾ ਆਸਰਾ ਲਵੋ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਹਜ਼ੂਰ ਨੇ ਨਵਾਬ ਦੌਲਤ ਖਾਨ ਦੇ ਸਾਹਮਣੇ ਇਹ ਸ਼ਬਦ ਕਹਿ ਦਿੱਤੇ ਕਿ ਨਾ ਕੋ ਹਿੰਦੂ ਨਾ ਮੁਸਲਮਾਨ, ਉੱਥੇ ਉਹਨਾਂ ਨੇ ਮੁਸਲਮਾਨ ਸੰਬੰਧੀ ਪਰਿਭਾਸ਼ਾ ਵੀ ਦਿੱਤੀ ਕਿ ਕੌਣ ਹੈ ਮੁਸਲਮਾਨ। ਉਹ ਸੁਬਾ ਵਿਚਾਰਿਆ ਸੀ ਜੋ ਆਪਣੇ ਵਲੀ ਦੇ ਬਚਨ ਤੇ ਭਰੋਸਾ ਕਰੇ, ਰੱਬ ਦੀ ਰਜ਼ਾ ਨੂੰ ਮੰਨੇ, ਮਰਨ ਤੇ ਜਿਉਣ ਦਾ ਭਰਮ ਮਿਟਾ ਦੇਵੇ, ਸਾਰਿਆਂ ਜੀਵਾਂ ਤੇ ਤਰਸ ਕਰੇ, ਤਾਂ ਉਹ ਹੈ ਮੁਸਲਮਾਨ। ਜਦੋਂ ਇਹ ਚਰਚਾ ਵਿਚਾਰ ਚੱਲ ਰਹੀ ਸੀ ਤੇ ਕਹਿਣ ਲੱਗੇ ਤੁਸੀਂ ਜੋ ਇਹ ਸ਼ਬਦ ਕਿਹਾ ਹੈ ਕਿ ਮੁਸਲਮਾਨ ਹਿੰਦੂ ਕੋਈ ਨਹੀਂ, ਮਹਾਰਾਜ ਜੀ ਨੇ ਕਿਹਾ ਹਾਂ, ਇਹ ਸਰੀਰ ਕੇਵਲ ਪੰਜਾਂ ਤੱਤਾਂ ਦਾ ਪੁਤਲਾ ਹੈ, ਸਭ ਦੇ ਸਰੀਰ ਦੇ ਅੰਗਾਂ ਦੀ ਬਣਤਰ ਇੱਕੋ ਜਿਹੀ ਹੈ, ਇਹ ਤਾਂ ਆਪਾਂ ਦੇਹ ਦਾ ਰੱਖ ਦਿੱਤਾ ਨਾਮ, ਇਹ ਹਿੰਦੂ ਇਹ ਮੁਸਲਮਾਨ, ਜੋ ਆਤਮਾ ਹੈ ਅੰਦਰ ਵਾਲਾ ਉਹ ਤਾਂ ਸਾਕਸ਼ੀ ਹੈ, ਉਹ ਤਾਂ ਇਹਨਾਂ ਦੋਨਾਂ ਤੋਂ ਉੱਪਰ ਹੈ। ਉਹਨਾਂ ਨੇ ਕਿਹਾ ਜੇ ਤੁਸੀਂ ਇਹ ਗੱਲ ਮੰਨਦੇ ਹੋ ਕਿ ਸਭ ਵਿੱਚ ਕੇਵਲ ਇੱਕ ਅੱਲਾ ਇੱਕ ਪਰਮਾਤਮਾ ਰੱਬ ਵਸਦਾ ਹੈ, ਤੇ ਫਿਰ ਅਸੀਂ ਤੁਹਾਡੀ ਗੱਲ ਨਾਲ ਤਾਂ ਸਹਿਮਤ ਹਾਂ, ਨਮਾਜ਼ ਦਾ ਵੇਲਾ ਹੋ ਚੱਲਿਆ, ਆਓ ਮਸੀਤ ਵਿੱਚ ਨਮਾਜ਼ ਪੜ੍ਹੀਏ। ਇੱਥੇ ਬੜੇ ਸਪਸ਼ਟ ਜਿਹੇ ਸ਼ਬਦ ਜੇ ਗੁਰਮਤ ਨੇ ਇੱਕ ਪਰਿਪੂਰਨ ਪਰਮਾਤਮਾ ਨੂੰ ਸਭ ਵਿੱਚ ਸਰਬ ਵਿਆਪਕ ਜਾਣੇ ਹੈ, ਭਾਵੇਂ ਉਹ ਕਿਸੇ ਜ਼ਾਤ ਦਾ, ਕਿਸੇ ਮਜ਼ਹਬ ਦਾ, ਕਿਸੇ ਬੋਲੀ ਦਾ, ਕਿਸੇ ਰੰਗ ਦਾ ਹੋਵੇ। ਸਿਰਫ ਇੱਕ ਦੋ ਪ੍ਰਮਾਣ ਮੈਂ ਦੇ ਦੇਣਾ, ਬਾਬਾ ਜੀ ਦੇ ਬਚਨ ਵੀ ਅਸੀਂ ਪੜ੍ਹਦੇ ਹਾਂ ਕਿ ਸਭ ਮੈਂ ਜੋਤ, ਜੋਤ ਹੈ ਸੋਏ, ਉਸ ਦੀ ਜੋਤ ਹੈ। ਸਭ ਮੈਂ ਸ਼ਬਦ ਵਰਤਿਆ ਕੇਵਲ ਸਿੱਖ ਲਈ ਨਹੀਂ, ਸਮੁੱਚੀ ਮਾਨਵਤਾ ਕੀ ਹਰ ਚੀਜ਼ ਸਭ ਮੈਂ ਜੋਤ, ਜੋਤ ਹੈ ਸੋਏ, ਤਿਸ ਦਾ ਚਾਨਣ ਸਭ ਮੈਂ ਚਾਨਣ ਹੋਏ, ਤਿਸ ਦਾ ਚਾਨਣ ਪਾਰ ਬ੍ਰਹਮ ਪਰਮੇਸ਼ਵਰ। ਹਜ਼ੂਰ ਨੇ ਇੱਕ ਹੋਰ ਪ੍ਰਮਾਣ ਦਿੱਤਾ, ਕਹਿੰਦੇ ਨੇ ਦੁਨੀਆਂ ਦੇ ਕਿਸੇ ਹਿੱਸੇ ਚ ਚਲੇ ਜਾਓ, ਜਿੱਥੇ ਵੀ ਤੁਹਾਨੂੰ ਲੱਕੜ ਮਿਲੇਗੀ ਤੇ ਲੱਕੜ ਵਿੱਚ ਅੱਗ ਜ਼ਰੂਰ ਮਿਲੇਗੀ। ਜੇ ਅਸੀਂ ਹਿਮਾਲਿਆ ਪਰਬਤ ਤੇ ਜਾ ਕੇ ਲੱਕੜ ਲਿਆਈਏ ਉਹਦੇ ਵਿੱਚੋਂ ਵੀ ਅੱਗ ਨਿਕਲੇਗੀ, ਤੇ ਜੇਕਰ ਕੋਈ ਅਫਰੀਕਾ ਦੇ ਜੰਗਲਾਂ ਵਿੱਚੋਂ ਲੱਕੜ ਲੈ ਆਵੇ ਅੱਗ ਉਹਦੇ ਵਿੱਚੋਂ ਵੀ ਨਿਕਲੇਗੀ, ਜੇ ਕੋਈ ਯੂਰਪ ਦੇ ਕਿਸੇ ਬਗੀਚੇ ਵਿੱਚੋਂ ਪਾਰਕ ਵਿੱਚੋਂ ਲੱਕੜ ਕੱਟੇ ਅੱਗ ਉਹਦੇ ਵਿੱਚੋਂ ਵੀ ਨਿਕਲੇਗੀ, ਤੇ ਜੇਕਰ ਕੋਈ ਅਮਰੀਕਾ ਉਥੋਂ ਦੇ ਜੰਗਲਾਂ ਨੂੰ ਕੱਟੇ ਤਾਂ ਅੱਗ ਉਹਦੇ ਵਿੱਚੋਂ ਵੀ ਨਿਕਲੇਗੀ, ਜੇ ਕੋਈ ਆਸਟ੍ਰੇਲੀਆ ਦੇ ਜੰਗਲ ਕੱਟੇਗਾ ਉਸ ਲੱਕੜ ਵਿੱਚੋਂ ਅੱਗ ਨਿਕਲੇਗੀ। ਪਿਆਰਿਓ, ਲੱਕੜ ਦਾ ਕੋਈ ਖੱਦ ਨਹੀਂ, ਲੱਕੜ ਦਾ ਕੋਈ ਧਰਮ ਨਹੀਂ, ਲੱਕੜ ਦੀ ਕੋਈ ਬੋਲੀ ਨਹੀਂ, ਪਰ ਅੱਗ ਸਾਰੀਆਂ ਥਾਵਾਂ ਤੇ ਉਹਦੇ ਵਿੱਚ ਮੌਜੂਦ ਹੈ, ਤੇ ਲੱਕੜ ਕਿਸੇ ਵੀ ਰੁੱਖ ਦੀ ਹੋਵੇ। ध्यान दिया जे जो बेनती करनी है चंदन की लकड़ विच भी अग है ते अरिंड की लकड़ विच भी अग है इथे अंब की लकड़ विच भी अग है इथे जिस किकर नूं सूलां लगदियां ने उहदे विच भी अग है अग एक सर्व व्यापक सच्चाई है जिथे बनास्पति है उथे अग जरूर होवेगी कहन लगे जिवें सारी बनास्पति विच अग मौजूद है सच जाण्यो इसे तरह सारियां दे अंदर परिपूर्ण परमात्मा की जोत विद्वान है दूसरा दुध किते भी खोवे उस विच घ्यो मौजूद है हजूर ने कहा सगल बनस्पत माहे बसंतर सगल दूध मैं किया ऊच नीच मैं जोत समाणी घट घट माधो जिया हर एक दे घट विच टिका टिकिया है उस तो अगे एक प्रमाण खोर दे के जो गुरु जी दे बचन ने तन गुरु कलगीधर जी दे ता शब्द ये ने एक है नैन एक है कान एक है देह एक है बान खाक बाद आतश और आब को रलाओ है एक तुक है सर्वव्यापी सच्चाई कहन लगे इको जिया सब दिया अखा दो ही ने कन भी सब दे दो ने बोल भी एक मुंह ही बोल दे ते दे भी सब दो इको जिये एक है कि पंज तत्र ला के परमात्मा ने दे बना दिती जे बार मुखी ढांचा पंज तत्ता दा इको जिया ते फिर सारिया दे पंज तत्ता दे पुतले विच जोत भी इको परमात्मा दी है भाई साहब ने एक होर बचन किया वो कहिंदे ने किसे गावां रखण वाले गवाले कोल जा उस दियां गावां दा रंग वख हो सकदा है किसे गां दा रंग सफेद किसे दा काला किसे दा लाल पर एक गल तां सारियां गावां दी सांझीए काली चमड़ी वाली गां नूं चोवी दुध ओहदा भी चिट्टा है ते जे लाल चमड़ी वाले नूं चोएगा दुध ओहदा भी चिट्टा है हकीकत विच कि रंग वन सवन्ने ने पर दुध केवल इको रंग दा है भाई साहब ने शब्द कह गाई रंग बरंग बहो दुध उजल वरना दुध दा रंग सारिया दा उजल है चिट्टा है ये तां प्रमाण दिते ने साढ़े चमड़ी दे रंग वक हो सकते ने साढ़े खान दे तरीके वक हो सकते ने साड़ी जबान दी बोली वक हो सकती है साड़े पोशाक पान दे तरीके वक हो सकते ने इनी भिन्नता होने दे बावजूद एक साड़ी एक सुरता है कि साड़े सारियां विच जोत केवल एक परमात्मा दी है पर इत्थे एक प्रश्न उठेगा भी एक वो सारियां विच ते एदा उत्तर हजूर ने बाणी च दिता वैसे मैं जड़े प्रमाण दे रहा एक कथा विच ही शब्द ने पर ए तां ओ जाने जिसने सही अर्थां विच पहला अंदर वेख्या ते अंदर तो बाद सारियां दे बाहर वेख्या क्योंकि अपने अंदर विच वेखण तो बिना बाहर दिसदे नहीं ए तां सिर्फ कथावाचकां दे शब्द ने कि सब गोबिंद कहे सब गोबिंद कहे पर प्यारे सब गोबिंद तां है जे अपने अंदर गोबिंद है तां घर सुख वसिया बाहर सुख पाया सो अंतर सो बार अनंत घट घट व्याप रहा भगवंत पर शर्त के सो अंतर जिन्हें पहला अंदर देखा है एक है बाबा जी जिहड़ा ना हिंदू ना मुसलमान कह रहे ने एदा मतलब यह है कि लोग एवें देहां दे धर्म बनाई बैठे ने अंदर वाला तां इन्हां तों वखरा है एक प्रमाण एक है ते सारियां विच विद्वान किवें एदा उत्तर उस महान महापुरख ने दिता जिन्हें सच जाणो परमात्मा नाल गल्लां भी कीतियां परमात्मा दे दर्शन भी कीते ते साख्यात उहनू पिटावां भी समर्पित कीतियां उस महापुरख ने कहा सी सूत एक मन सत सहंस जैसे धागा ते माला दा इको ही है सूत्र दो नहीं धागा इको वे ते मणके जेड़े ने ओ हजार भी हो सकदा है मणका सैकड़े भी हो सकते ने जे सैकड़े मनके हजारा मनकिया विच एक धागा सारिया नू परोई बैठा है ते प्यारिया एक परमात्मा दा ओ जेड़ी जीवन सत्या जेड़ा धागा है ओ पूरी दी पूर्वी मानवता नू परोई बैठा है। सूत एक मन, सूत एक मन सहत सत सहंस जैसे ओत पोत प्रभ सोई। मन के सैकड़े खजारा हो सकते ने पर धागा तो एक ही है। जदो गुरु जी ने शब्द कहे कहन लगे चलो फिर नमाज का वक्त हो गया आप नमाज पढ़न चढ़िए। महाराज जी ने कहा किथे? कहन लगे मसीत भी जाओगे? हजूर ने कहा क्यों नहीं, जिथे मेरे महबूब की गल होगी मैं खुद चल के जावा। प्यारे जे अंदर सच होवे हुण तां वैसे वाहगुरु दया करे पर मारत की गल बड़ी वक्री। जिवे सवेरे भी मैं कहा असी तां शरा शरीयत दे बजे होए आ, सिर्फ होके कर्म कांड ढोई जाने आ, उस प्यारे नाल तां गल ही कदी नहीं कीती। पर्दे विच जी रहे हैं। सतगुरु ने कहा चलो चलिए। हजूर उठे ते दौलत खां नाल काजी नाल मसीत वाले पासे चल पे। जदों पता लगा बे नानक ते ओ दिन जुमा सी, शुक्रवार सी, जुमे दी नमाज पढ़न गया है ते जेड़े हिंदू धर्म नाल संबंधित सन उन्हां दे अंदर थोड़ी जी खरबली जी मची भी एक ही बन लगा है किते ए उथे इस्लाम नू जा मुसलमान तां नहीं बन जाएगा। पर इन्ना लोकां नू पता ही नहीं कि जेड़े तुसी थोपे होए कर्म कांडां नाल बनाना चाहते हो असल विच बाबा मसीत विच सच्चे मुसलमान बंदी व्याख्या करके आएगा। हजूर तुरे ते भाई जय राम जी नू पता लगा, वो घर आए जल्दी दौड़े ते बेबे नानकी जी नू कहन लगे देख अगे तां तेरियां सारियां गल्लां मनियां ओ सच होया, हुण मैनू पता लगा कि नानक मसीत वे चले ने नमाज पढ़न लगे ने एक ही बनेगा। लोग बहुत गल्लां कर रहे ने ते बेबे नानकी ने पता की शब्द कह कहन लगे चौंके विच भोजन तैयार है तुसी भोजन छको, मेरा वीर जो करके आवेगा ओदी इस खेड विच भी कोई रब्बी रंग होवेगा। भरोसा है। हजूर गुरु नानक साहब गए। संखेप तुरिए साखी दे नाल नाल असी बाणी जरूर लैनी ते जो शब्द गुरु जी ने उत्थे कहे मैं यतन कीता पुरातन तो पुरातन पोथियां विचों भी जे एक तुक भी मिली ते मन ने कहे बहुत वड्डी गल होवेगी। हजूर पहुंचे, काजी अगे खड़ा हो गया, गुरु नानक साहब खुद नाल खड़े हो गए पिछे। आप नूं पता है जिवें नमाज पढ़ी जांदी कतारां विच, दौलत खां कोल है, नमाज पढ़न लगे ते जदों काजी अगे पढ़ रहा है ते तन गुरु नानक साहब जी अपने मुख विच ऐसा कुछ बोलदे ने ते जदों गोडियां ते हथ रख ओ सजदे करदे ने ते गुरु नानक साहब खलोते खिड़खड़ा के हस पए। सतगुरु खसे। काजी ने देख लिया उहदे कन्नां च आवाज भी पई खसन दी पर वह नमाज कजा नहीं सन होना देना चाहते। उन्होंने नमाज अदा कर ली, सिजदे करके उठे ते काजी उच्ची आवाज विच बोलिया कि देखो नवाब साहब इसने फिर गुस्ताखी की ते मैं सुबह भी बेनती की सी। ज्ञानी बंदा, ज्ञानी दा अर्थ केवल कथा वाचक एक धर्म का नहीं, हर धर्म विच जेड़ा बंदा धर्म दे नां ते रोटी खांदा है असलियत उहदे उहनूं सच वाला रूहानियत वाला बर्दाश्त नहीं क्योंकि उहने सच गया ते उहदी रोटी बंद हो सकदी है। उहने सोचिया हुण एक मौका मिलिया है कि धर्म दे नां ते कहांगा नवाब साहिब कि देखो साडी इस नमाज विच इहने मजाक उड़ाया, इह खसिया। नवाब ने अजे कुछ कहनी सी ते सतगुरु कहन लगे काजी नमाज पढ़दा पिया से मैं तां हसिया के इनी जिंदगी तेरी लंघ गई नमाज पढ़ के ते तू नमाज दी तुखीन कर रहा सें। ਉਹਨਾਂ ਕਿਹਾ ਵੀ ਸਾਡੀ ਨਮਾਜ਼ ਮਾੜੀ। ਕਹਿਣ ਲੱਗੇ ਨਮਾਜ਼ ਨਹੀਂ ਮਾੜੀ, ਆਪਣੇ ਅੰਦਰ ਨੂੰ ਪੁੱਛ ਕੇ ਵੇਖ, ਤੇਰਾ ਅੰਦਰ ਹੀ ਮਾੜਾ ਜਿਹੜਾ ਨਮਾਜ਼ ਵੀ ਜੁੜੇ। ਉਹਨੇ ਕਿਹਾ ਕਿਉਂ ਨਹੀਂ ਜੁੜਿਆ, ਮੈਂ ਜ਼ਬਾਨ ਤੋਂ ਬੋਲਦਾ ਰਿਹਾ। ਕਹਿਣ ਲੱਗੇ ਜ਼ਬਾਨ ਤੋਂ ਸ਼ਬਦ ਤਾਂ ਕੰਠ ਬਹੁਤ ਜ਼ਿਆਦਾ ਹੋ ਜਾਂਦੇ ਨੇ, ਪਰ ਕਈ ਵਾਰੀ ਗਲੇ ਵਿੱਚੋਂ ਆਵਾਜ਼ ਤੇ ਦਿਮਾਗ ਵਿੱਚ ਫੀਡ ਹੋਏ ਸ਼ਬਦ ਤਾਂ ਬੋਲੇ ਜਾਂਦੇ ਨੇ, ਪਰ ਜੋ ਕੁਝ ਬੋਲਿਆ ਜਾਂਦਾ ਬੰਦਾ ਉਹਨਾਂ ਨੂੰ ਵੀ ਨਹੀਂ ਸੁਣਦਾ। ਮੈਂ ਤਾਂ ਤੂੰ ਬੋਲਿਆ ਬਹੁਤ, ਪਰ ਤੇਰਾ ਮਨ ਨਮਾਜ਼ ਚ ਨਹੀਂ ਸੀ। ਕਹਿੰਦਾ ਹੱਦ ਹੋ ਗਈ, ਮੈਂ ਕਈ ਸਾਲਾਂ ਤੋਂ ਪੜ ਰਿਹਾ ਹਾਂ। ਸਤਿਗੁਰੂ ਕਹਿੰਦੇ ਮੈਂ ਖੱਸਿਆ ਵੀ ਤਾਂ ਵਾਂ ਕਿ ਸਾਲ ਇੰਨੇ ਲੰਘ ਗਏ ਤੇ ਕਦਮ ਇੱਕ ਵੀ ਨਹੀਂ ਪੱਟਿਆ। ਉਹਨੇ ਕਿਹਾ ਮਹਾਰਾਜ ਮੈਂ ਤੁਹਾਡੇ ਸਾਹਮਣੇ ਸਾਂ। ਹਜ਼ੂਰ ਨੇ ਕਿਹਾ ਤਨ ਸਾਹਮਣੇ ਸੀ, ਗੋਡੇ ਜ਼ਮੀਨ ਤੇ ਲੱਗਦੇ ਸਨ, ਤੇਰਾ ਮੱਥਾ ਜਿਹੜਾ ਇਹਦੇ ਤੇ ਨਿਸ਼ਾਨ ਪੈ ਗਿਆ ਕਿ ਸਿਜਦੇ ਕਰ ਕਰਕੇ। ਪਰ ਅਫਸੋਸ ਮੱਥੇ ਤੇ ਨਿਸ਼ਾਨ ਸਿਜਦਿਆਂ ਦੇ ਦਿਸਦੇ ਨੇ, ਮਨ ਉੱਤੇ ਤਾਂ ਨਿਸ਼ਾਨ ਹੀ ਕੋਈ ਨਹੀਂ ਪਿਆ। ਕਹਿੰਦਾ ਦੱਸੋ ਮੈਂ ਨਮਾਜ਼ ਚ ਕੀ ਕੁਤਾਹੀ ਕੀਤੀ। ਹਜ਼ੂਰ ਨੇ ਕਿਹਾ ਜਦੋਂ ਤੂੰ ਮੂੰਹ ਧੋ ਕੇ ਵੁਜ਼ੂ ਕਰਕੇ ਅੰਦਰ ਆਏ, ਸ਼ੁਰੂਆਤ ਤੂੰ ਕੀਤੀ ਤੇ ਹਾਸਾ ਮੇਰਾ ਉਦੋਂ ਨਿਕਲਿਆ ਜਦੋਂ ਤੇਰਾ ਮੱਥਾ ਤੇ ਮਸੀਤ ਵਿੱਚ ਟਿਕਦਾ ਪਿਆ ਸੀ, ਪਰ ਅੰਦਰ ਵਾਲਾ ਮਨ ਜਿਹੜਾ ਉਹ ਘਰ ਚਲਾ ਗਿਆ। ਤੇ ਸੱਚ ਦੱਸੀ ਤੇਰੇ ਘਰ ਘੋੜੀ ਸੂਈ ਏ, ਇਹ ਸਾਰੇ ਅਸੀਂ ਪੜ੍ਹਨੇ ਆ, ਮੈਂ ਸਿਰਫ ਸਾਖੀ ਤੋਂ ਬਾਅਦ ਜੋ ਗੁਰੂ ਜੀ ਨੇ ਕਿਹਾ। ਇਹ ਗੱਲ ਸਿਰਫ ਮੁਸਲਮਾਨ ਕਾਜ਼ੀ ਨਵਾਬ ਲਈ ਨਹੀਂ, ਇਹ ਸਮੁੱਚੀ ਉਹਨਾਂ ਲੋਕਾਂ ਲਈ ਉਪਦੇਸ਼ ਏ ਜਿਹੜੇ ਧਰਮ ਦੀ ਗੱਲ ਕਰਦੇ ਨੇ, ਧਰਮ ਦੀ ਸਾਧਨਾ ਕਰਨੀ ਚਾਹੁੰਦੇ ਨੇ। ਜੇ ਅੰਦਰ ਗੈਰ ਹਾਜ਼ਰ ਏ ਤੇ ਸਾਲਾਂ ਦੀ ਹਾਜ਼ਰੀ ਵੀ ਕਿਸੇ ਅਰਥ ਨਹੀਂ ਰਹਿੰਦੀ। ਹਜ਼ੂਰ ਨੇ ਕਿਹਾ ਜਦੋਂ ਤੂੰ ਪੜ੍ਹਨ ਲੱਗਾ ਤੇਰਾ ਧਿਆਨ ਘਰ ਗਿਆ, ਰਾਤ ਘੋੜੀ ਸੂਈ ਏ ਨਾ। ਕਾਜ਼ੀ ਚੁੱਪ। ਰਾਤੀ ਘੋੜੀ ਸੂਈ ਏ, ਸਵੇਰੇ ਤੂੰ ਵੇਖਿਆ ਉਹਦੀ ਵਿਸ਼ੇਰੀ ਉੱਠ ਕੇ ਦੌੜਨ ਲੱਗ ਪਈ, ਘਰ ਦੇ ਕਿਸੇ ਜੀ ਨੂੰ ਤੂੰ ਦੱਸਿਆ ਨਹੀਂ, ਪਰ ਤੇਰੇ ਅੰਦਰ ਇੱਕੋ ਚਿੰਤਾ ਸੀ ਕਿ ਸੱਜਰ ਘੋੜੀ ਹੈ, ਵਿਸ਼ੇਰੀ ਨੂੰ ਅਜੇ ਕਿਸੇ ਰੱਸਾ ਨਹੀਂ ਪਾਇਆ, ਕਿਤੇ ਭੱਜਦੀ ਕੋਈ ਘਰ ਦੇ ਖੂਹ ਵਿੱਚ ਨਾ ਡਿੱਗੇ। ਉਹ ਭਲਿਆ ਤੂੰ ਤਾਂ ਰੱਬ ਪਿੱਛੇ ਤੁਰਿਆ ਹੀ ਨਹੀਂ, ਤੂੰ ਤਾਂ ਨਮਾਜ਼ ਪੜ੍ਹਦਾ ਵਿਸ਼ੇਰੀ ਤੇ ਘੋੜੀ ਪਿੱਛੇ ਤੁਰਿਆ ਰਿਹਾ। ਤੇ ਮੈਂ ਤਾਂ ਹੱਸਿਆ ਸਾਂ ਕਿ ਜੇ ਇਹ ਕੰਮ ਕਰਨਾ ਸੀ ਤੇ ਹਵੇਲੀ ਵਿੱਚ ਆਰਾਮ ਨਾਲ ਵਿਸ਼ੇਰੀ ਕੋਲ ਬਹਿੰਦੋ, ਗੱਲ ਤੂੰ ਅੱਲਾ ਦੀ ਕਰਨਾ ਤੇ ਬੈਠਾ ਵਿਸ਼ੇਰੀ ਕੋਲ ਸੈ, ਤੇਰਾ ਮਨ ਕਿੱਥੇ ਸੀ, ਗੈਰ ਹਾਜ਼ਰ ਸੈ। ਕਾਜੀ ਸੱਚਮੁੱਚ ਚੁੱਪ ਕਰ ਗਿਆ, ਮਨ ਨੂੰ ਲੱਗਿਆ ਕਿ ਹਕੀਕਤ ਹੈ। ਨਵਾਬ ਅੱਗੇ ਵਧਿਆ, ਕਹਿਣ ਲੱਗੇ ਕਾਜ਼ੀ ਜੀ ਇਹ ਸੱਚ ਹੈ। ਕਹਿਣ ਲੱਗੇ ਵਾਕਈ ਸੱਚ ਹੈ, ਇਹ ਮਹਾਂਪੁਰਖ ਹੈ ਜੋ ਇਹਨੇ ਕਿਹਾ ਉਹ ਮੇਰੇ ਅੰਦਰ ਵਾਪਰ ਰਿਹਾ ਸੀ। ਤੇ ਨਵਾਬ ਨੇ ਮਨ ਚ ਸੋਚਿਆ ਮਨਾ ਤੂੰ ਅੱਗੇ ਵੱਧ ਕੇ ਨੰਬਰ ਬਣਾ, ਤੂੰ ਤਾਂ ਐਸੇ ਇੱਥੇ ਸਾਂ। ਕਹਿਣ ਲੱਗਾ ਮੈਂ ਤਾਂ ਸੇ ਇੱਥੇ, ਤੁਸੀਂ ਮੇਰੇ ਨਾਲ ਨਮਾਜ਼ ਕਿਉਂ ਨਹੀਂ ਪੜ੍ਹੀ। ਸਤਿਗੁਰੂ ਕਹਿਣ ਲੱਗੇ ਤੇਰੇ ਵੱਲ ਤਾਂ ਹੱਸਿਆ ਸਾਂ, ਇਹ ਸੁਲਤਾਨਪੁਰ ਸੀ ਤੂੰ ਤਾਂ ਕਾਬਲ ਪਹੁੰਚਿਆ ਸੈ, ਇਹ ਵਿਸ਼ੇਰੀ ਪਿੱਛੇ ਤੁਰਿਆ ਸੀ ਤੂੰ ਘੋੜਿਆਂ ਪਿੱਛੇ ਤੁਰਿਆ ਬੈਠਾ ਸੈ, ਤੂੰ ਸਾਰੀ ਨਮਾਜ਼ ਪੜ੍ਹਦਿਆਂ ਮੰਡੀਆਂ ਚ ਘੋੜੇ ਖਰੀਦਦਾ ਰਿਹਾ ਹੈ। ਉਹ ਭਲਿਆ ਆਪਣੇ ਮਨ ਨੂੰ ਪੁੱਛ ਕੇ ਦੇਖ, ਬਾਹਰ ਦੇ ਘੋੜੇ ਖਰੀਦਣ ਵਾਲਿਆ ਤੇਰੇ ਅੰਦਰ ਦਾ ਮਨ ਘੋੜਾ ਤਾਂ ਕਾਬੂ ਨਹੀਂ ਆਇਆ। ਜਦੋਂ ਸ਼ਬਦ ਕਹਿ, ਦੌਲਤ ਖਾਂ ਨੇ ਕੁਝ ਨਹੀਂ ਕਿਹਾ। ਭਾਈ ਸੰਤੋਖ ਸਿੰਘ ਲਿਖਦੇ ਨੇ ਉਹਨੇ ਇੱਕੋ ਗੱਲ ਕਹੀ, ਪੀਰਨ ਕੇ ਪੀਰ ਪੀਰ ਖਰੋ ਮੇਰੀਆ। ਸ਼ਬਦ ਸਮਝਿਓ, ਉਹਨੇ ਬਿਲਕੁਲ ਤਰਕ ਨਹੀਂ ਕੀਤਾ, ਉਹ ਸਿਜਦਾ ਕਰਕੇ ਕਹਿੰਦਾ ਉਹ ਪੀਰਾਂ ਦੇ ਪੀਰ ਜੋ ਤੂੰ ਕਹਿ ਸੱਚ ਏ, ਪਰ ਇੱਕ ਕਿਰਪਾ ਮੇਰੇ ਤੇ ਕਰ ਦੇ, ਮੇਰੇ ਅੰਦਰ ਦੀ ਇਸ ਪੀੜਾ ਨੂੰ ਕੱਟ ਦੇ ਜਿਹੜੀ ਗੈਰ ਹਾਜ਼ਰੀ ਰਹਿੰਦੀ ਹੈ। ਗੁਰਮੁਖੋ ਇੱਥੇ ਇੱਕ ਬੇਨਤੀ ਹੈ, ਹਜ਼ੂਰ ਖੱਸੇ ਕਿਉਂ? ਕਿਉਂਕਿ ਨੇਮ ਬਣੇ ਨੇ, ਬੋਲਿਆ ਜਾ ਰਿਹਾ ਪਰ ਮਨ ਹਾਜ਼ਰ ਨਹੀਂ। ਧੰਨ ਗੁਰੂ ਨਾਨਕ ਸਾਹਿਬ ਨੇ ਉੱਥੇ ਕਿਹਾ ਹਾਜ਼ਰੀ ਵਿੱਚ ਨਮਾਜ਼ ਪੜ੍ਹੋ। ਕੁਝ ਗੱਲਾਂ ਉਹਨਾਂ ਨਾਲ ਹੋਰ ਕੀਤੀਆਂ, ਨਮਾਜ਼ ਦੇ ਅਰਥ ਬਾਰੇ ਕਿ ਗਹਿਰੇ ਕੀਤੇ, ਪਰ ਪਹਿਲਾਂ ਅਸੀਂ ਥੋੜਾ ਜਿਹਾ ਇਹ ਵਿਚਾਰਨਾ ਹੈ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਹਾਜ਼ਰੀ। ਤੇ ਇਹ ਕੁਝ ਸਾਡੇ ਨਾਲ ਵੀ ਵਾਪਰਦਾ ਹੈ। ਕਾਜ਼ੀ ਤੇ ਨਵਾਬ ਦੀ ਗੱਲ ਅਸੀਂ ਸਾਰੇ ਹਰ ਸਾਲ ਕਰਨੇ ਆ, ਪਰ ਕਦੀ ਅਸੀਂ ਗੁਰਪੁਰਬ ਨੂੰ ਧੰਨ ਗੁਰੂ ਨਾਨਕ ਸਾਹਿਬ ਤੋਂ ਮੰਗਿਆ ਕਿ ਮਸੀਤ ਵਿਚ ਖਲੋਤਿਆਂ ਦੇ ਮਨਾਂ ਦੀ ਹਾਜ਼ਰੀ ਲਵਾਉਣ ਵਾਲਿਆ, ਅਸੀਂ ਤੇਰੇ ਬਚਨ ਪੜ੍ਹਨੇ ਆ, ਕਿਰਪਾ ਕਰ ਸਾਨੂੰ ਹਾਜ਼ੂਰੀ ਦੀ ਦਾਤ ਬਖਸ਼ ਦਿਓ। ਹਜ਼ੂਰੀ ਉਸਦੇ ਅੰਗ ਸੰਗ ਉਹਦੀ ਹਾਜ਼ਰੀ ਵਿਚ ਬਾਣੀ ਪੜ੍ਹੀ ਜਾਂ ਸਿਮਰਨ ਕੀਤਾ ਜਾਂ ਮੈਂ ਇਹ ਹੀ ਸਿਰਫ ਅੱਜ ਤੁਹਾਡੇ ਨਾਲ ਸਾਂਝ ਪਾਣੀ, ਸਾਡੇ ਮਨ ਚ ਕੀ ਵਾਪਰਦਾ ਹੈ ਕਿ ਸਾਨੂੰ ਸਾਰਿਆਂ ਨੂੰ ਪਤਾ ਨਹੀਂ। ਅਸੀਂ ਸਾਰੇ ਦੇਖਨੇ ਆ, ਇਹਨੂੰ ਨੈਗੇਟਿਵ ਨਾ ਲਿਓ ਤੇ ਨਾਲ ਮੈਂ ਬਾਣੀ ਵਿੱਚੋਂ ਬੇਨਤੀ ਕਰਨੀ ਹੈ ਕਿਵੇਂ ਮਨ ਕਾਬੂ ਆਵੇ। ਪੰਜ ਬਾਣੀਆਂ ਦਾ ਨਿਤਨੇਮ ਕਰਨੇ ਆ, 35 ਮਿੰਟ ਲੱਗਦੇ ਨੇ ਤੇ ਮੇਰਾ ਖਿਆਲ ਹੈ 35 ਮਿੰਟਾਂ ਵਿੱਚੋਂ 45 ਮਿੰਟਾਂ ਵਿੱਚੋਂ ਕੋਈ ਭਾਗਾਂ ਵਾਲਾ ਜਿਹਨੂੰ ਕਿਤੇ ਆਪਣਾ ਪੜ੍ਹਿਆ ਚੇਤਾ ਰਹਿ ਜਾਏ, ਨਹੀਂ ਤੇ ਦਿਮਾਗ ਵਿੱਚ ਅੱਖਰ ਫੀਡ ਹੋ ਗਏ ਨੇ, ਕੰਠ ਨੂੰ ਉਚਾਰਨ ਕਰਨੇ ਆਉਂਦੇ ਨੇ। 45 ਮਿੰਟ ਘੰਟਾ ਹੋ ਗਿਆ ਰੋਜ਼ ਨਿਤਨੇਮ ਕਰਦੇ ਆ ਤੇ ਬਾਬਾ ਜੀ ਵੀ ਖੱਸ ਕੇ ਕਹਿਣਗੇ ਪੜਿਆ ਜਿਹੜੀਆਂ 5 ਸਵੇਰੇ ਪੜੀਆਂ ਨੀ ਤੋਕ ਇੱਕ ਵਿੱਚ ਹਾਜ਼ਰੀ ਭਰੀ ਆ। ਗੁਟਕਾ ਮੈਂ ਪਕੜਿਆ ਕਿ ਸਤਿਗੁਰੂ ਖੱਸਣਗੇ ਨਹੀਂ, ਕਿ ਸਾਨੂੰ ਦੇਖ ਕੇ ਮੁਸਕਰਾਣਗੇ ਨਹੀਂ, ਕਿ ਤੇਰਾ ਮਨ ਕਿਸੇ ਪਾਸੇ ਦੌੜਦਾ ਤੇ ਮਨ ਦੌੜਦਾ ਕਿੱਥੇ ਵੇ। ਜਦੋਂ ਕੋਈ ਸਾਧਨਾ ਕਰਨ ਲੱਗਦਾ ਮਨ ਦੌੜਦਾ ਵੀ ਉਦੋਂ ਜੇ ਸੱਚ। ਜੇ ਤੁਸੀਂ ਦੁਕਾਨਾਂ ਤੋਂ ਆਏ ਹੋ, ਬੈਠੇ ਹੋਗੇ ਦੁਕਾਨ ਤੇ ਮਨ ਨਹੀਂ ਭੱਜਦਾ, ਥੋੜਾ ਬਹੁਤ। ਕਿਸੇ ਪਾਰਟੀ ਵਿੱਚ ਜਾਓ ਕਦੀ ਨੀ ਜੇ ਮਨ ਦੌੜਦਾ, ਕਿਸੇ ਸੱਜਣਾ ਮਿੱਤਰਾਂ ਵਿੱਚ ਗੱਪ ਸ਼ੱਪ ਕਰੋ ਕਦੀ ਨੀ ਜੇ ਮਨ ਦੌੜਦਾ। ਮਨ ਦੌੜਦਾ ਹੀ ਉਦੋਂ ਵੀ ਜਦੋਂ ਬੰਦਾ ਬਾਣੀ ਪੜ੍ਹਨੀ ਸ਼ੁਰੂ ਕਰਦਾ, ਭੱਜਦਾ। ਤੇ ਦੋ ਚੀਜ਼ਾਂ ਮਨ ਨੂੰ ਭਟਕਾਉਂਦੀਆਂ ਨੇ, ਇੱਕ ਤਾਂ ਇਹਦੀ ਕਲਪਨਾ ਇਹਨੂੰ ਟਿਕਣ ਨਹੀਂ ਦਿੰਦੀ। ਦੋ ਵਾਰੀ ਮੈਂ ਸ਼ਬਦ ਕਹਿ ਸਨ ਅੱਗੇ ਵੀ, ਜਦੋਂ ਵੀ ਮਨ ਭਟਕਦਾ ਗੈਰ ਹਾਜ਼ਰ ਹੁੰਦਾ, ਇੱਕ ਕਲਪਨਾ ਕਰਕੇ ਤੇ ਦੂਸਰਾ ਸਿਮਰਤੀ ਕਰਕੇ। ਕਲਪਨਾ ਤੇ ਸਿਮਰਤੀ ਬਸ ਦੋ ਹੀ ਨੁਕਤੇ ਨੇ ਮਨ ਦੀ ਭਟਕਣਾ ਦੇ। ਕਲਪਨਾ ਦਾ ਅਰਥ ਇਹ ਹੈ ਕਿ ਜੋ ਕੁਝ ਵਾਪਰਿਆ ਵੀ ਨਹੀਂ ਤੇ ਹੋ ਸਕਦਾ ਸਾਡੇ ਜੀਵਨ ਕਾਲ ਵਿੱਚ ਵਾਪਰੇ ਵੀ ਨਾ, ਪਰ ਬਾਣੀ ਪੜ੍ਹਦਿਆਂ ਪੜ੍ਹਦਿਆਂ ਦੇਖੋ ਕਾਜ਼ੀ ਦਾ ਕੀ ਸੀ, ਉਹ ਕਲਪਨਾ ਸੀ। ਵਛੇਰੀ ਕੋਈ ਨੀ ਖੂਹ ਵਿੱਚ ਡਿੱਗੀ ਤੇ ਵਛੇਰੀ ਡਿੱਗਣਾ ਵੀ ਕੋਈ ਨੀ, ਬਸ ਉਹਦੇ ਅੰਦਰ ਇੱਕ ਕਲਪਨਾ ਸੀ ਕਿ ਕਿਤੇ ਵਛੇਰੀ ਡਿੱਗ ਨਾ ਪਏ। ਸੱਚ ਕਹਿ ਅਸੀਂ ਬਾਣੀ ਪੜ੍ਹਨੇ ਆ, ਸਾਡੇ ਅੰਦਰ ਵੀ ਕਲਪਨਾ, ਅਸੀਂ ਆਪਣੇ ਬੱਚਿਆਂ ਦੇ ਪਿੱਛੇ ਦੌੜਨੇ ਆ। ਕਾਜ਼ੀ ਸਿਰ ਵਛੇਰੀ ਦੇ ਪਿੱਛੇ ਦੌੜਦਾ ਸੀ, ਪਾਠ ਕਰ ਰਿਹਾ ਪਰ ਬੱਚਾ ਸਕੂਲ ਗਿਆ, ਕਲਪਨਾ ਕਰ ਲਈ ਕਿ ਫਲਾਣੀ ਥਾਂ ਤੇ ਗੱਲ ਸੁਣੀ ਬੱਚਾ ਕਿਡਨੈਪ ਹੋ ਗਿਆ, ਕਿਤੇ ਮੇਰੇ ਨੂੰ ਨਾ ਕੋਈ ਚੁੱਕੇ ਲੈ ਜਾਏ, ਕਲਪਨਾ ਹੈ ਨਾ। ਚੰਗਾ ਭਲਾ ਪਰਿਵਾਰ ਸੁਖੀ ਵੱਸਦਾ, ਫਲਾਣੇ ਬੰਦੇ ਦਾ ਕੰਮ ਬਿਲਕੁਲ ਖਤਮ ਹੋ ਗਿਆ, ਕਿਤੇ ਕੱਲ ਨੂੰ ਮੇਰਾ ਨਾ ਖਤਮ ਹੋ ਜਾਏ, ਹਾਲਾਂਕਿ ਕੰਮ ਖਤਮ ਨਹੀਂ ਹੋਣਾ। ਕਾਜ਼ੀ ਦੀ ਵਛੇਰੀ ਬਿਲਕੁਲ ਟਿਕਣੀ ਨਹੀਂ, ਪਰ ਉਹਦੀ ਕਲਪਨਾ ਨੇ ਉਹਨੂੰ ਭਟਕਾ ਦਿੱਤਾ। ਜੋ ਕੁਝ ਨਹੀਂ ਵੀ ਹੋਣਾ ਮਨ ਉਹ ਕੁਝ ਸੋਚੀ ਜਾਂਦਾ ਹੈ। ਸਾਡਾ ਮਨ ਕਲਪਨਾ ਵਿੱਚ ਭਟਕਦਾ, ਪਰਿਵਾਰ ਪਿੱਛੇ, ਧਨ ਪਿੱਛੇ, ਸੰਸਾਰ ਪਿੱਛੇ, ਮਿੱਤਰਾਂ ਪਿੱਛੇ। ਇੱਕ ਤਾਂ ਸਾਨੂੰ ਕਲਪਨਾ ਨਹੀਂ ਜੇ ਟਿਕਣ ਦਿੰਦੀ, ਇਹ ਮਨ ਨੂੰ ਭੜਕਾਉਂਦੀ ਹੈ। ਤੇ ਦੂਜਾ ਜਿਹੜੀ ਸਿਮਰਤੀ ਹੈ ਨਾ, ਯਾਦ ਹੈ, ਇਹ ਵੀ ਸਾਡੇ ਅੰਦਰ ਨੂੰ ਟਿਕਣ ਨਹੀਂ ਦਿੰਦੀ। ਭਾਈ ਸਾਹਿਬ ਨੇ ਇੱਕ ਸ਼ਬਦ ਕਿਹਾ ਸੀ, ਬੀਤ ਗਈ ਦੀ ਯਾਦ ਪਈ ਖੱਡਾਂ ਨੂੰ ਖਾਵੇ। ਭਾਈ ਵੀਰ ਸਿੰਘ ਹੋਣੀ ਉਹ ਅਸਲ ਚ ਕਵਿਤਾਵਾਂ ਵਿੱਚ ਵੀ ਅੰਦਰ ਦੀ ਗੱਲ ਕਰ ਗਏ। ਜਦੋਂ ਸਿਮਰਨ ਬੰਦਾ ਕਰਦਾ, ਸਿਮਰਤੀ ਯਾਦ ਆਉਂਦੀ ਹੈ, ਯਾਦ ਕਰਕੇ ਬੰਦਾ ਕੰਬ ਉੱਠਦਾ। ਤੁਸੀਂ ਸਾਰੇ ਜਿਹੜੇ ਰਸੀਓ, ਮੈਂ ਉਹਨਾਂ ਦੀ ਗੱਲ ਨਹੀਂ ਕਰ ਰਿਹਾ ਕਿ ਜਿਹੜੇ ਅਸੀਂ ਅਜੇ ਰਾਸ ਚ ਨਹੀਂ ਗਏ, ਤੁਸੀਂ ਦੇਖੋਗੇ ਖਾਤੇ ਚ ਗੁਟਕਾ ਹੈ, ਅਚਨਚੇਤ ਯਾਦ ਆ ਗਈ ਕਿਸੇ ਦੁਸ਼ਮਣ ਦੀ ਜਿਹਨੇ ਕਦੀ ਕਬੂਲ ਬੋਲਿਆ। 45 ਮਿੰਟ ਜ਼ਬਾਨ ਬਾਣੀ ਪੜੀ ਜਾਂਦੀ ਏ ਤੇ ਅੰਦਰ ਵਾਲਾ ਉਹਦੇ ਚਾਰ ਚੁਫੇਰੇ ਬੈਠਾ। ਤੇ ਕਈ ਵਾਰੀ ਬੰਦਾ ਗੁਟਕਾ ਛੱਡਦਿਆਂ ਸਾਰ ਗੁੱਸੇ ਵਿੱਚ ਬੋਲਦਾ, ਕਿਉਂ? ਕਿਉਂਕਿ ਜ਼ਬਾਨ ਨੇ ਬੋਲੀ, ਬਾਣੀ ਬੋਲੀ, ਪਰ ਸਿਮਰਤੀ ਤਾਂ ਦੁਸ਼ਮਣ ਦੇ ਚਾਰ ਚੁਫੇਰੇ ਘੁੰਮਦੀ ਰਹੀ, ਮਨ ਨਹੀਂ ਟਿਕਿਆ। ਤੀਸਰੀ ਬੇਨਤੀ ਇੱਕ ਹੋਰ ਕਰਦਿਆਂ, ਕਿ ਜਿਉਂ ਜਿਉਂ ਬੰਦਾ ਬਾਣੀ ਪੜ੍ਹਦਾ ਪਹਿਲਾਂ ਤਾਂ ਇਸ ਜਨਮ ਦੀਆਂ ਵਾਹਿਗੁਰੂ ਕਿਰਪਾ ਕਰੇ ਸ਼ਬਦ ਬਖਸ਼ਿਸ਼ ਕਰਦਾ, ਪਹਿਲਾਂ ਇਸ ਜਨਮ ਦੀਆਂ ਯਾਦਾਂ ਸਾਡੇ ਅੰਦਰ ਨੂੰ ਤੜਫਾਉਂਦੀਆਂ ਨੇ। ਤੇ ਕਈ ਵਾਰੀ ਜਦੋਂ ਬੰਦਾ ਜੇ ਇਹ ਬਿਰਤੀ ਲੈ ਕੇ ਕਰੇ ਵੀ ਮੈਂ ਪਿਛਲੇ ਜਨਮ ਚ ਕੀ ਸਾਂ, ਵੈਸੇ ਖੇਡ ਕੋਈ ਕਰਿਓ ਨਾ, ਫਿਰ ਪਿਛਲੇ ਜਨਮ ਦੀਆਂ ਯਾਦਾਂ ਇਹੋ ਜਿਹੀਆਂ ਆਉਣਗੀਆਂ। ਅਕਸਰ ਬੰਦੇ ਜਿਹੜੇ ਪਿਛਲੇ ਜਨਮ ਨੂੰ ਦੇਖਣਾ ਚਾਹੁੰਦੇ ਨੇ ਉਹ ਧਿਆਨ ਵਿੱਚ ਬੈਠੇ ਸ਼ਦਾਈ ਹੋ ਗਏ, ਕਿਉਂਕਿ ਪਿਛਲੀਆਂ ਯਾਦਾਂ ਉਹਨਾਂ ਦੇ ਅੰਦਰ ਨੂੰ ਫਿਰ ਟਿਕਣ ਨਹੀਂ ਦਿੰਦੀਆਂ। ਪਿਛਲੀ ਯਾਦ ਬੀਤੀ ਉਹ ਟਿਕਣ ਨਹੀਂ ਦਿੰਦੀ। ਤੀਸਰਾ, ਮਨ ਹੋਰ ਕਿਹੜਾ ਨਹੀਂ ਟਿਕਦਾ। ਤੇ ਗੁਰੂ ਜੀ ਨੇ ਕਿਹਾ ਹਾਜ਼ਰੀ ਚ ਬਾਣੀ ਪੜ੍ਹਨੀ ਹੈ। ਤੀਸਰਾ, ਅੰਦਰ ਦੀਆਂ ਵਾਸ਼ਨਾਵਾਂ ਨਹੀਂ ਜੇ ਟਿਕਣ ਦਿੰਦੀਆਂ, ਕਿਸੇ ਰੂਪ ਚ ਹੋਣ, ਉਹ ਕਾਮਣੀ ਦੇ ਰੂਪ ਚ ਹੋਣ, ਉਹ ਧਨ ਦੇ ਰੂਪ ਚ ਹੋਣ, ਉਹ ਵਾਸ਼ਨਾ ਜਿਹੜੀ ਹੈ ਸਾਡੇ ਅੰਦਰ ਨੂੰ ਬਿਲਕੁਲ ਨਹੀਂ ਟਿਕਣ ਦਿੰਦੀ। ਤੇ ਗੁਰੂ ਗ੍ਰੰਥ ਸਾਹਿਬ ਨੇ ਤਾਂ ਬਿਲਕੁਲ ਸਰਲ ਜੀ ਉਦਾਹਰਨ ਦਿੱਤੀ, ਕਹਿਣ ਲੱਗੇ ਸੋਨੇ ਵਿੱਚ ਮੈਲ ਹੋਵੇ ਤੇ ਮੈਲਾ ਸੋਨਾ ਕਦੀ ਕੁਠਾਲੀ ਚ ਨਹੀਂ ਟਿਕਦਾ, ਮੈਲ ਸੜ ਜਾਏ ਪੁੱਛਣ ਦੀ ਲੋੜ ਨਹੀਂ ਪੈਂਦਾ, ਆਪਣੇ ਆਪ ਹੀ ਟਿਕ ਜਾਂਦਾ, ਮੈਲ ਹੀ ਨਹੀਂ ਟਿਕਦਾ ਸ਼ੁੱਧ, ਉਹ ਤਾਂ ਟਿਕਾਂ ਵਿੱਚ ਹੈ। ਗੁਰੂ ਜੀ ਨੇ ਬਾਣੀ ਚ ਕਿਹਾ ਜਿਉਂ ਕਨਕੋ ਕੁਠਾਰੀ ਚੜਿਓ ਕਬਰੋ ਹੋਤ ਫਿਰੈ, ਜਬ ਤੇ ਸ਼ੁੱਧ ਭੈ ਹੈ ਬਾਰੇ ਤਬ ਤੇ ਥਾਨ ਠਿਰੋ। ਜਿੰਨੀ ਦੇਰ ਤੱਕ ਮੈਲਾ ਉਨੀ ਦੇਰ ਤੱਕ ਦੌੜਦਾ ਹੈ, ਤੇ ਜਦੋਂ ਸ਼ੁੱਧ ਹੋ ਜਾਏ ਆਪਣੇ ਆਪ ਟਿਕ ਜਾਂਦਾ। ਪਰ ਇਹ ਕਿਵੇਂ ਹਾਜ਼ਰੀ ਭਰੇ ਮਨ, ਚਾਹੁੰਦੇ ਸੀ ਸਾਰਿਆਂ ਹਾਜ਼ਰੀ ਭਰੇ। ਤਿੰਨ ਕੁ ਚੀਜ਼ਾਂ ਹੋਰ ਨੇ ਉਹ ਵੀ ਸਾਡੇ ਮਨ ਨੂੰ ਨਹੀਂ ਟਿਕਣ ਦਿੰਦੀਆਂ। ਇੱਕ ਸਰੀਰ ਦੀ ਨੀਂਦ ਮਨ ਨੂੰ ਨਹੀਂ ਜੇ ਟਿਕਣ ਦਿੰਦੀ, ਦੂਸਰਾ ਸਰੀਰ ਦੀ ਤਨ ਦੀ ਪੀੜਾ ਇਹ ਵੀ ਨਹੀਂ ਜੇ ਟਿਕਣ ਦਿੰਦੀ, ਤੇ ਤੀਸਰਾ ਸੰਕਲਪ ਤੇ ਵਿਕਲਪ ਜਿਹੜੀ ਮੈਂ ਵਿਆਖਿਆ ਕੀਤੀ ਇਹ ਟਿਕਣ ਨਹੀਂ ਦਿੰਦੇ। ਪੁੱਛ ਕੇ ਦੇਖੀਏ ਮਨ ਹਾਜ਼ਰੀ ਭਰਦਾ ਹੈ, ਬਾਣੀ ਪੜ ਰਹੇ ਹਾਂ ਤੇ ਕਿਸੇ ਬੰਦੇ ਨੂੰ ਨੀਂਦ ਨਾ ਆਉਂਦੀ ਹੋਵੇ। ਕਈ ਵਾਰੀ ਤੁਸੀਂ ਤਜਰਬਾ ਕਰਕੇ ਦੇਖਿਓ, ਲੰਮੇ ਪੈ ਕੇ ਬਾਣੀ ਪੜ ਲਓ, ਮੇਰਾ ਖਿਆਲ ਹੈ ਜਪਜੀ ਦੀਆਂ ਪੰਜ ਪੌੜੀਆਂ ਬੰਦਾ ਲੰਬਦਾ ਨਹੀਂ ਤੇ ਘਰਾੜੇ ਮਾਰਨ ਲੱਗ ਪੈਂਦਾ, ਨੀਂਦ ਆ ਗਈ। ਕਈ ਵਾਰੀ ਗੁਟਕਾ ਹੱਥ ਵਿੱਚੋਂ ਡਿੱਗਦੇ ਦੇਖਣੇ ਆ, ਬੰਦੇ ਇਸ ਤਰ੍ਹਾਂ ਨੀਂਦ ਵਿੱਚ ਖੁਲਾਰੇ ਲੈਂਦੇ ਦੇਖਣੇ ਆ, ਉਹਦੇ ਕਈ ਕਾਰਨ ਨੇ। ਐਵੇਂ ਨਹੀਂ ਨੀਂਦ ਆਉਂਦੀ। ਬਾਬਾ ਜੀ ਨੇ ਤੇ ਬਾਣੀ ਵਿੱਚ ਕਿਹਾ ਕਿ ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸਾਵਧਾਨ ਦਾ ਸੰਬੰਧ ਸਰੀਰ ਨਾਲ ਤੇ ਇਕਾਗਰ ਚੀਤ ਦਾ ਸੰਬੰਧ ਸਾਡੇ ਅੰਦਰ ਨਾਲ। ਬਾਬਾ ਜੀ ਨੇ ਕਿਹਾ ਕਿ ਫਰੀਦਾ ਮਨ ਮੈਦਾਨ ਕਰ ਟੋਏ ਟਿੱਬੇ ਲਾਹੇ, ਅੱਗੇ ਮੂਲ ਨਾ ਆਵੀ ਦੋਜ਼ਕ ਸੰਧੀ ਪਾਹੇ। ਆਪਣੇ ਮਨ ਨੂੰ ਬਿਲਕੁਲ ਪੱਧਰਿਆਂ ਕਰ ਦੇ, ਤੇਰਾ ਅੰਦਰ ਤਾਂ ਨਹੀਂ ਟਿਕਦਾ। ਜਾਂ ਤਾਂ ਇਹਦੇ ਵਿੱਚ ਟੋਇਆਂ ਦੀ ਗੱਲ ਚੱਲਦੀ ਹੈ ਤੇ ਜਾਂ ਟਿੱਬਿਆਂ ਦੀ ਚੱਲਦੀ ਹੈ। ਟੋਏ ਦਾ ਅਰਥ ਹੈ ਨੀਵਾਂਪਨ ਤੇ ਟਿੱਬੇ ਦਾ ਅਰਥ ਹੈ ਉੱਚਾਪਨ। ਜਦੋਂ ਤੂੰ ਜੁੜਨਾ, ਜਾਂ ਤਾਂ ਆਪਣੇ ਤੋਂ ਨੀਵਿਆਂ ਵੱਲ ਦੇਖਣਾ ਤੇ ਜਾਂ ਆਪਣੇ ਤੋਂ ਉੱਚਿਆਂ ਵੱਲ ਦੇਖ ਕੇ ਉਡਾਰੀਆਂ ਬਣਾਉਣਾ ਕਿ ਟਿੱਬੇ ਢਾਹ ਤੇ ਟੋਏ ਪੂਰ ਦੇ ਜੇ ਰੱਬ ਨੂੰ ਪਾਉਣਾ ਚਾਹੁੰਦਾ ਹੈ। ਗੱਲ ਇਹ ਵੀ ਬਣਦੀ ਹੁਣ ਹੁੰਦਾ ਕੀ ਏ, ਨੀਂਦ ਬੜਾ ਤੰਗ ਕਰਦੀ। ਤੇ ਯਾਦ ਰੱਖੋ ਜਿਤਨਾ ਸਰੀਰ ਨੂੰ ਖੁੱਲ ਦਿਓਗੇ ਉਹਨਾਂ ਇਹ ਨੀਂਦ ਬੰਦੇ ਨੂੰ ਹੋਰ ਤੰਗ ਕਰੇਗੀ। ਇਹਦੇ ਆਉਣ ਦੇ ਕਈ ਕਾਰਨ ਨੇ। ਮੈਂ ਜਿਸ ਘਰ ਦਾ ਅੰਨ ਖਾਧਾ ਤੇ ਜਿਹੋ ਜਿਹਾ ਅੰਨ ਕਿਸੇ ਨੇ ਬਣਾਇਆ, ਉਸ ਅੰਨ ਬਣਾਉਣ ਵਾਲੇ ਦੀ ਬਿਰਤੀ ਕੀ ਸੀ ਤੇ ਅੰਨ ਕਿਸ ਘਰ ਚੋਂ ਆਇਆ। ਸੱਚ ਜਾਣੋ, ਜਿਹੜੇ ਪਰਮਾਰਥ ਦੇ ਰਸਤੇ ਤੇ ਤੁਰਦੇ ਨੇ ਉਹਨਾਂ ਲਈ ਅੰਨ ਮਨ ਵਾਸਤੇ ਬਹੁਤ ਵੱਡੀ ਇੱਕ ਉਲਝਣ ਵੀ ਪੈਦਾ ਕਰ ਸਕਦਾ, ਟਿਕਾਂ ਵੀ ਪੈਦਾ ਕਰ ਸਕਦਾ। ਕਿਹੋ ਜਿਹਾ ਘਰ ਦੀ ਰੋਟੀ ਏ, ਕਿਸ ਥਾਂ ਤੋਂ ਖਾਧੀ, ਜਿਹਨੇ ਪਕਾਈ ਤੇ ਬਿਰਤੀ ਕਿਹੋ ਜਿਹੀ ਸੀ। ਸੱਚ ਜਾਣੋ, ਸਰੀਰ ਦੇ ਉੱਤੇ ਨੀਂਦ ਦਾ ਅਸਰ ਪਾਉਂਦੀ ਹੈ। ਮੰਨ ਲਿਆ ਜੇ ਨੀਂਦ ਤੰਗ ਕਰਦੀ, ਫਿਰ ਕੀ ਕਰੀਏ? ਜੇ ਆਪਾਂ ਸੌਂ ਜਾਵਾਂਗੇ, ਵੇਖੋ 10 ਮਿੰਟ ਬੰਦਾ ਆਰਾਮ ਕਰਦਾ ਗੁਟਕਾ ਰੱਖ ਕੇ ਤੇ 2 ਘੰਟੇ ਉੱਠਦਾ ਨਹੀਂ। ਤੇ ਸੰਤ ਬਾਬਾ ਅਤਰ ਸਿੰਘ ਉਹ ਇੱਕ ਗੱਲ ਕਹਿੰਦੇ ਸਨ ਕਿ ਨੀਂਦ ਆਵੇ, ਸਰੀਰ ਤਾਂ ਮਿਲਿਆ, ਪਰਮਾਤਮਾ ਨੂੰ ਪਾਉਣ ਲਈ ਕਿਉਂ ਲਿਹਾਜ਼ ਕਰੀਏ? जे एक नौकर का लिहाज नहीं करता, उन्हें बुखार हो, थकिया टुटिया हो, तू कहना काम तू ही करने जिमें मर्जी करी। कह लगे जे इना कुछ 24 घंटिया च खवाने का क्यों लिहाज करिए, जे नहीं मानता तो ठंडे पानी विच टुब्बी मार, अखां ते छट्टे मार, यही सुचेत होके चल पाएगा। उठ के चल फिर के जप खां, खलो के जप लै। ये देखो एक साधना ते चलन का रस्ता है। जे हुण कोई कहे जी भाई साहब कथा करदे सन हठ नूं ते थां ही नहीं, तुसीं जिहड़े जपण वाले बैठे हो पुछ के देखो हठ तों बिना कदी मन टिकदा? यही कारण के जदों अरदास कीती उहनां दा जिक्र कीता जिन्हां ने खट करके मन ते काबू पाया। ते पहला उन्हें कहा जिन्हां ने नाम जपिया, वंड छकिया, देग चलाई, तेग वाही, देग के अंडित कीता। उहदे विच इक बचन हुंदा है खटियां जपियां ते तपियां। ये क्यों तीन शब्द कह दिते? पहला जपी नहीं किया, पहला तपी नहीं किया, पहला शब्द वरत्या खटियां, क्योंकि खट तो बिना जप नहीं हो सकता। ते सच जानो जप अपने आप विच एडा वड्डा तप है कि तप किते सिरे चढ़ जाए ते बंदा रब दा रूप हो जांदा। हठियां जपियां ते तपियां तीन शब्द ने। इस शरीर नूं फिर ये पीड़ा मंदा है। सच जे जेड़े बंदे सारा सारा दिन दौड़दे ने ना, वो चौंकड़ी उहनां तों वी कोई नहीं छेती वजदी। शरीरक रोग होवे गल वखरी, चौंकड़ी नहीं वजदी। ते खास करके तुसी देखोगे कि जदों गुरुद्वारे कोई आउंदा है संगत विच आउंदे ने, कई बंदे इहो जिहे रिश्त पुश्त देखे ने दे साढ़े तीन मन दी, पर जदों चौंकड़ा मारन दी गल आउंदी है विचारे मिंट दस भी नहीं कढ सकदे। किन्नू पालने पए आ? ऐस देही नूं इस करके पाल देसां के दे तेजन जी राम उपाइया राम, इस दे घोड़ी दी असवारी करके प्रीतम दे देश जा सकिए। ते फिर की करांगे, इस घोड़ी नूं खवाई पियाई गए ते जदों चलण दा वेला आया ते घोड़ी बहन लग पई, की करना उस घोड़ी नूं जिहड़ी चलदी नहीं पई। उथे एक तरीका है मन नूं टिकाण दा। मैं एक बार अर्ज कीती सी, वैसे साधना दियां जिन्नियां कु मैनूं समझ पई 350 तो वध पद्धतियां सन किवें मन नूं टिकाणा है, पर बाबा जी ने ते तरीके बड़े सौखे दसे, क्योंकि इहदे विच गुर प्रसाद बड़ा वापरदा है ना। आम लोग साधना करदे ने अपने बल ते अपनी शक्ति ते अपने सियाणप ते, इत्थे सिख कमाई करदा गुर प्रसाद दे सहारे। जदों उहदी कृपा हो जाए सवेरे सुक्का शाम तक हरिया हो जांदा, गुर प्रसाद परम पद पाया सूके कांस्त खरिया। गुरु जी ने दो तरीके कहे मन नूं रब नाल जोड़न दे, हाजरी भरन दे, ते दोवें तुसीं रोज पढ़दे हो बाणी विचों। एक तरीका तां क्या मना, क्यों घर घर दी मुथाजी करन है? उस परमात्मा दे नाल रहो जिहड़ा तेरे सारे कारे सवारदा है। तू याद कर उहनूं, तेरे दिन विच जिन्ने कारज सवारे गए उहनां कारजां नूं चेते करके परमात्मा वल तुर पो जिन्ने कारज सवारिया। दूसरा जिहड़ा तेरे दुख निवारदा है उहनूं चेते कर, उहदे नाल रहो। ते तीसरा जिहड़ा तेरे अंग संग होके लखां निंदकां चुगलखोरां विच वी तेनूं बचाई बैठा है, तू उहनूं क्यों नहीं चेते करदा? देखो ये बाहर दियां उदाहरणियां ने ते टिका मनदा है। असीं पढ़ने आ ए मन मेरिया हाजरी भर, तू सदा रहो हर नाले। हुण देखो रहना खरी नाल ते गल्लां बाहर दियां, क्योंकि बाहर दियां गल्लां वी मन नूं टिकाणगियां। जदों मन दौड़े बाहर इहनूं चेते करा कि अज जिहड़ा तेरा काम सिरे चढ़िया उहने चढ़ाया, उहदे नाल रहो। ए मन मेरिया तू सदा रहो हर नाले, हर नाल रहो तू मन मेरे दुख सब विसारना। अंगीकार ओ करे तेरा कार सब संवारना, सब ना गल्लां समरत स्वामी सो क्यों मनो विसारे। कह नानक मन मेरे सदा रो खरनाले हाजरी भर। जदों इस तरह ना मन्ने, एक तरीका गुरु जी ने होर किया, वह भी बाणी विचों ही। वह तरीका है इस मन नूं अपनी देह दिखा दईए। है वैसे मन टिकाण वास्ते मैं बेनती कर रहा, ਬਚਨ ਸਾਰੇ ਬਾਣੀ ਦੇ ਨੇ। ਘਰ ਵਿੱਚ ਕੋਈ ਚਲਾਣਾ ਕਰਦਾ, ਅਸੀਂ ਜਿੰਨੇ ਬੈਠੇ ਆ ਸੱਚ ਜਾਣੋ, ਅਸੀਂ ਸਾਰਿਆਂ ਨੇ ਚਲਾਣੇ ਕਰਦੇ ਕੋਈ ਨਾ ਕੋਈ ਮਿੱਤਰ ਦੋਸਤ ਸੱਜਣ ਸਾਥੀ ਦੇਖੇ ਨੇ। ਜਦੋਂ ਕੋਈ ਜੀ ਚਲਾਣਾ ਕਰਦਾ ਆਪਾਂ ਕੀ ਕਰਨੇ ਆ, ਮੰਜੇ ਤੇ ਪਿਆ ਉਹਦੇ ਚਿਹਰੇ ਨੂੰ ਢੱਕ ਦਿੰਦੇ ਆ। ਹੈ ਮਨ ਦੀ ਹਾਜ਼ਰੀ ਭਰਨੀ, ਗੁਰੂ ਨੇ ਚੇਤੇ ਕਰਾਇਆ ਮੌਤ ਰਾਹੀ ਵੀ। ਘਰ ਦੇ ਜੀ ਇਕੱਠੇ ਹੋਏ, ਕੋਈ ਰੋਇਆ ਕੋਈ ਕੁਰਲਾਇਆ, ਕਿਸੇ ਨੇ ਵੈਣ ਪਾਏ, ਕਿੰਨੀ ਕੁ ਦੇਰ ਤੱਕ ਰੱਖਦੇ। ਅਖੀਰ ਤੇ ਆਪਣੇ ਹੱਥੀ ਇਸ਼ਨਾਨ ਕਰਾਇਆ, ਫੱਟੇ ਤੇ ਪਾ ਕੇ ਉਹੀ ਕੱਪੜਾ ਜਿਹੜਾ ਇਹਦੇ ਖੱਪਣ ਬਣਾਇਆ, ਉੱਤੇ ਚਾਦਰ ਬਣਾਈ, ਉਹੀ ਖੱਪਣ ਪਾੜ ਕੇ ਉਹਦੀਆਂ ਲੀਰਾਂ ਨਾਲ ਇਹਨੂੰ ਬੰਨ ਦਿੱਤਾ। ਦੂਜੀ ਤਾਂ ਰੱਸੀ ਕੋਈ ਨੀ ਵਰਤੀ। ਬਣਿਆ ਚਾਰ ਜਣੇ ਘਰ ਦੇ ਚੁੱਕ ਕੇ ਤੁਰ ਪਏ। ਜਾਂਦਿਆਂ ਨੂੰ ਲੱਕੜਾਂ ਸਨ, ਲੋਕ ਇਕੱਠੇ ਸਨ, ਲੱਕੜਾਂ ਵਿੱਚ ਰੱਖ ਕੇ ਚਿਣ ਕੇ ਲੱਕੜਾਂ ਵਿੱਚ, ਤੇ ਜਿਹੜਾ ਕਦੀ ਮਿੱਟੀ ਨਹੀਂ ਸੀ ਲੱਗਣ ਦਿੰਦਾ, ਸਾਰਿਆਂ ਇਕੱਠਿਆਂ ਹੋ ਕੇ ਕਿਹਾ ਵੀ ਇੱਕ ਕੰਮ ਕਰਿਓ, ਇਹਦੇ ਪੈਰਾਂ ਵੱਲ ਲੱਤਾਂ ਲੱਕੜਾਂ ਘੱਟ ਰਹਿ ਜਾਣ, ਸਿਰ ਵਾਲੇ ਜ਼ਿਆਦੇ ਰੱਖਿਓ, ਕਿਉਂਕਿ ਸੜਨ ਲੱਗਿਆ ਸਰੀਰ ਸਿਰ ਵਾਲੇ ਪਾਸੇ ਜਾਂਦਾ। ਛਾਤੀ ਤੇ ਰੱਖ ਦਿੱਤੇ, ਮਣਾ ਮੁੱਢੀਆਂ ਅੱਗ ਲਾਈ। ਬਸ ਚੇਤੇ ਰੱਖਿਓ ਕੋਈ ਕਿਸੇ ਨਾਲ ਸੜਦਾ ਨਹੀਂ। ਭਾਂਬੜ ਲੱਗਣ ਦੀ ਦੇਰ ਏ, ਇੱਕੋ ਦਮ ਆਵਾਜ਼ ਆਉਂਦੀ ਹੈ ਦੂਰ ਹੋ ਜਾਓ। ਉਸ ਵੇਲੇ ਕਈ ਵਾਰੀ ਜਦੋਂ ਮੈਂ ਵੀ ਸੁਣਨਾ ਤੇ ਕਹਿੰਦਾ ਮਣਾ ਆਏ ਨੀ ਲੋਕੀ, ਤੈਨੂੰ ਲੱਗਣ ਦੀ ਦੇਰ ਏ, ਸਾਰੇ ਪਛਾਟ ਗਏ, ਛੱਡ ਥੱਲੇ ਆ ਜਾਂਦੇ ਆ ਨਾ। ਸ਼ੁਰੂ ਹੋ ਗਿਆ ਜੀ ਉੱਥੇ ਸੋਹਿਲਾ ਸਾਹਿਬ ਦਾ ਪਾਠ ਹੋਇਆ, ਕੀਰਤਨ ਹੋਇਆ, ਸਾਰੇ ਚਲੇ ਗਏ। ਰਾਤ ਨੂੰ ਪਿਆਰੇ ਸਨੇਹੀ ਨੂੰ ਜਦੋਂ ਸੜਦਿਆਂ ਕਦੀ ਦੇਖੋ, ਅੱਧੀ ਰਾਤ ਤੋਂ ਬਾਅਦ ਇੱਕ ਨਿੱਕੀ ਜੀ ਰਾਖ ਦੀ ਢੇਰੀ ਬਣ ਗਈ। ਤੀਜੇ ਚੌਥੇ ਦਿਨ ਆਏ, ਸਭ ਕੁਝ ਲਪੇਟ ਕੇ ਗੱਠੜੀ ਬੰਨੀ ਤੇ ਚੱਲਦੇ ਬਣੇ, ਕਿਉਂਕਿ ਸ਼ੈੱਡ ਖਾਲੀ ਕਰਾਉਣਾ, ਕਿਸੇ ਹੋਰ ਨੇ ਆਉਣਾ। ਇਸ ਮਨ ਦੀ ਹਾਜ਼ਰੀ ਕਿਵੇਂ ਲੱਗੇ, ਮੈਂ ਅੱਜ ਇੱਕ ਸਾਂਝ ਤੁਹਾਡੇ ਨਾਲ ਪਾਣੀ ਚਾਹੁੰਦਾ। ਜੋ ਕੁਝ ਤੇਰੇ ਪਰਿਵਾਰ ਨਾਲ ਵਾਪਰ ਰਿਹਾ, ਸੱਚ ਜਾਣੇ ਕੱਲ ਤੇਰੇ ਨਾਲ ਵੀ ਵਾਪਰਨ ਵਾਲਾ। ਤੂੰ ਆਪਣਾ ਸਰੀਰ ਦੇਖ, ਇੱਕ ਜੁਗਤ ਸੀ, ਕਿਉਂਕਿ ਜੇ ਮਨ ਨਾ ਮੰਨੇ ਕੁਝ ਨਾ ਕੁਝ ਤੇ ਕਰਨਾ ਪਏਗਾ ਨਾ। ਮਨ ਤਾਂ ਨਿਆਣਾ ਜੇ, ਕਈ ਵਾਰੀ ਲਾਲਚ ਦੇਣਾ ਪੈਂਦਾ। ਐਸ ਪੌੜੀ ਚ ਤਾਂ ਲਾਲਚ ਹੀ ਸੀ ਨਾ ਕਿ ਤੇਰੇ ਕੰਮ ਕਰਦਾ, ਤੇਰਾ ਸਭ ਕੁਝ ਸਵਾਰਦਾ, ਤੇਰੇ ਅੰਗ ਸੰਗ ਰਹਿੰਦਾ, ਤੇ ਜਦੋਂ ਨਾ ਸਮਝਿਆ ਨਾਲ ਫਿਰ ਚੇਤਾਵਨੀ ਦੇ ਦਿੱਤੀ। ਚੇਤਾਵਨੀ ਸੱਚੀ ਹੈ, ਤੂੰ ਸਰੀਰ ਤੋਂ ਵੱਖ ਹੋ ਕੇ ਦੇਖ। ਦੇਖੋ ਦਿਨ ਤੇਰੇ ਤੇ ਆ ਰਿਹਾ, ਜਦੋਂ ਤੂੰ ਵੀ ਮੰਜੇ ਤੇ ਖੋਵੇਂਗਾ, ਤੈਨੂੰ ਵੀ ਢੱਕਿਆ ਹੋਵੇਗਾ ਬਸਤਰਾਂ ਨਾਲ, ਤੇ ਕੋਈ ਪਤਾ ਨਹੀਂ ਉਹ ਅੱਜ ਦੀ ਰਾਤ ਆਖਰੀ ਹੋਵੇ, ਕੱਲ ਦਾ ਦਿਨ ਹੀ ਉਹ ਦਿਨ ਹੋ ਜਾਏ। ਪਰਿਵਾਰ ਆਵੇਗਾ, ਕੋਈ ਰੋਵੇਗਾ, ਕੋਈ ਕਲਪੇਗਾ, ਪਰ ਦੋ ਚਾਰ ਘੰਟਿਆਂ ਬਾਅਦ ਇਸ਼ਨਾਨ ਕਰਾਣਗੇ ਤੇ ਵੇਖੀ ਜਾ ਤੂੰ, ਤੇਰੀ ਅਰਥੀ ਨੂੰ ਚੁੱਕਣਗੇ, ਕੋਈ ਰੋਣਗੇ ਵਿਲਕਣਗੇ, ਪਰ ਜਦੋਂ ਤੈਨੂੰ ਲੱਕੜਾਂ ਚ ਰੱਖ ਕੇ ਅੱਗ ਲੱਗੇਗੀ, ਸਾਰੇ ਪਿਛਾ ਹੋ ਜਾਣਗੇ, ਆ ਕੇ ਰਾਤ ਰੋਟੀ ਵੀ ਖਾਣਗੇ, ਸਾਰੇ ਸੌਂ ਵੀ ਜਾਣਗੇ, ਤੇ ਤੂੰ ਛੱਡ ਦੇ ਥੱਲੇ ਨਿੱਕੀ ਜੀ ਢੇਰੀ ਬਣਿਆ ਹੋਵੇਗਾ। ਉਹ ਮੇਰੇ ਮਨਾ, ਕਿਉਂ ਨੀ ਰੱਬ ਦੀ ਹਾਜ਼ਰੀ ਭਰਦਾ, ਇਸ ਤਨ ਪਿੱਛੇ ਲੱਗ ਕੇ ਤੂੰ ਗੈਰ ਹਾਜ਼ਰ ਹੋ ਗਏ। ਉਹਨੂੰ ਗੁਰੂ ਜੀ ਨੇ ਕਿਹਾ ਇਹ ਮਨ ਪਿਆਰਿਆ ਹਾਜ਼ਰੀ ਭਰ। ਦੇਖੋ ਹੈ ਤਾਂ ਹਾਜ਼ਰੀ ਨਾ ਸਾਰੀ, ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ। ਇਹ ਕੁਟੰਬ ਤੂੰ ਜੇ ਦੇਖਦਾ ਗੈਰ ਹਾਜ਼ਰ ਨਾ ਹੋ, ਇਹ ਕੁਟੰਬ ਤੂੰ ਜੇ ਦੇਖਦਾ ਚੱਲੈ ਨਾ ਕਿ ਤੇਰਾ ਨਾਲੇ, ਸਾਥ ਤੇਰਾ ਚੱਲੈ ਨਾ ਕਿ ਤਿਸ ਨਾਲ, ਕਿਉਂ ਚਿੱਤ ਲਾਈਐ ਐਸਾ ਕੰਮ ਮੂਲੇ ਨਾ ਕੀਚੈ, ਜਿਤ ਅੰਤ ਪੱਛੋਂ ਤਾਈਐ, ਸਤਿਗੁਰੂ ਕਾ ਉਪਦੇਸ਼ ਸੁਣ ਤੂੰ ਹੋਵੇ ਤੇਰਾ ਨਾਲੇ। ਕਹਿ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ, ਹਾਜ਼ਰੀ ਭਰ। ਉਸ ਤੋਂ ਅਗਲੀ ਬੇਨਤੀ, ਮਨ ਕਿਵੇਂ ਟਿਕੇ। ਇਹ ਤਾਂ ਕੁਝ ਗੱਲਾਂ ਸਨ ਵੀ ਟਿਕਦਾ ਨਹੀਂ ਤੇ ਨਾ ਟਿਕੇ ਤੇ ਬਾਣੀ ਕਿਵੇਂ ਪੜੀਏ। ਸਤਿਗੁਰੂ ਨੇ ਕਿਹਾ ਪਹਿਲੀ ਗੱਲ ਜਿਹਦੀ ਬਾਣੀ ਪੜ੍ਹਨੇ ਆ, ਇੱਕ ਗੱਲ ਯਾਦ ਰੱਖ ਕਿ ਮੇਰੇ ਅੰਗ ਸੰਗ ਬੈਠਾ ਬਾਣੀ ਸੁਣ ਰਿਹਾ ਹੈ, ਮਨ ਹਾਜ਼ਰੀ ਤਾਂ ਭਰੇਗਾ। ਪੁਰਾਣੇ ਭਾਵਨਾ ਵਾਲੇ ਗੁਰਸੁੱਖ ਹੁਣ ਤੇ ਖੇਡ ਗਈ ਪਿਆਰਿਓ, ਪਰ ਯਾਦ ਰੱਖਿਓ ਸੱਚਾਈ ਸੱਚਾਈ ਹੀ ਰਹੇਗੀ। ਪੁਰਾਤਨ ਗੁਰਸਿੱਖ ਜਦੋਂ ਬਾਣੀ ਪੜ੍ਹਦੇ ਸਨ, ਆਪ ਪੈਂਦਾ ਵੱਲ ਬਹਿੰਦੇ ਸਨ ਤੇ ਮੂੰਹ ਸਰਾਣੇ ਵੱਲ ਕਰਦੇ ਸਨ। ਤੁਸੀਂ ਦੇਖਿਆ ਹੁਣ ਕਦੀ ਵੀ ਪਵਾਂਦੀ ਮੂੰਹ ਕਰਕੇ ਇਹਨੂੰ ਕਰਮ ਕਾਂਡ ਨਾ ਸਮਝਿਓ, ਤੇ ਕਈ ਵਾਰੀ ਜਦੋਂ ਬਾਣੀ ਪੜ੍ਹਨ ਵਾਲਾ ਕੋਈ ਹੋਣਾ ਉਹਨੂੰ ਸੱਜੇ ਕਰ ਦੇਣਾ, ਆਪ ਖੱਬੇ ਹੋਣਾ। ਕਿਉਂ? ਉਹਨਾਂ ਦੀ ਇੰਨੀ ਭਾਵਨਾ ਸੀ ਕਿ ਬਾਣੀ ਪੜ੍ਹਦਿਆਂ ਕਹਿੰਦੇ ਸਨ, ਗੁਰੂ ਬਾਣੀ ਸੁਣਦਾ ਹੈ ਤੇ ਮੈਂ ਪਵਾਂਦ ਵੱਲ ਬਾਂਗਾ, ਗੁਰੂ ਜੀ ਨੇ ਬਾਣੀ ਸੁਣਨੀ ਹੈ, ਗੁਰੂ ਸਰਾਂਦੀ ਬੈਠਾ ਹੈ। ਇੱਕ ਹਾਜ਼ਰੀ ਸੀ ਮਨ ਦੀ, ਸੱਜੇ ਪਾਸੇ ਤਾਂ ਸੀ ਕਿਉਂਕਿ ਗੁਰੂ ਮੇਰੇ ਨਾਲ ਹੈ, ਇਹ ਬਾਣੀ ਜਿਹੜਾ ਪੜ੍ਹ ਰਿਹਾ ਇਹਦੇ ਨਾਲ ਗੁਰੂ ਹੈ। ਇੰਨਾ ਭੈ ਭਾਵਣੀ ਰੱਖ ਤੇ ਗੁਰੂ ਜੀ ਨੇ ਬਾਣੀ ਚ ਕਿਹਾ, ਕਹਿਣ ਲੱਗੇ ਸਦ ਦੁਣ ਸੁਣਦਾ, ਸਦ ਵੇਖਦਾ, ਸ਼ਬਦ ਰਿਹਾ ਭਰਪੂਰ, ਸ਼ਬਦ ਰੂਪ ਹੋ ਕੇ ਤੈਨੂੰ ਸੁਣਦਾ ਵੀ ਏ ਤੇ ਤੈਨੂੰ ਵੇਖਦਾ ਵੀ ਏ। ਜਦੋਂ ਤੂੰ ਬਾਣੀ ਪੜ੍ਹੇ ਹਾਜ਼ਰੀ ਵਾਸਤੇ ਪਹਿਲੀ ਗੱਲ ਚੇਤੇ ਰੱਖ, ਜੇ ਮੈਂ ਜਪਜੀ ਪੜ੍ਹ ਰਿਹਾ ਤੇ ਮੇਰਾ ਗੁਰੂ ਨਾਨਕ ਮੈਨੂੰ ਵੇਖ ਰਿਹਾ ਹੈ, ਜਦੋਂ ਮੈਂ ਬਾਣੀ ਪੜ੍ਹ ਰਿਹਾ ਮੇਰਾ ਗੁਰੂ ਸੁਣ ਰਿਹਾ ਹੈ। ਸੁਣਦਾ ਤੇ ਵੇਖਦਾ, ਇਹ ਮਨ ਦੀ ਹਾਜ਼ਰੀ ਬਹੁਤ ਪੁਰਾਂਦੇ। ਫਿਰ ਜਦੋਂ ਬਾਣੀ ਪੜ੍ਹਨੀ, ਬਾਣੀ ਪ੍ਰਸ਼ਨੋਤਰੀ ਵਿੱਚ ਵੀ ਕਦੀ ਟੇਕ ਕੇ ਅਸੀਂ ਪੜ੍ਹੀਏ, ਜਿਹੜੇ ਨਿਤਨੇਮ ਆਪਾਂ ਕਰਨੇ ਆ, ਮੰਨ ਲਓ ਆ ਜਪਜੀ ਸਾਹਿਬ ਦੀ ਇਹ ਪੌੜੀ ਲੈ ਲਓ, ਕਿੰਨਾ ਵੱਡਾ ਇਹਦੇ ਚ ਮਨ ਦਾ ਟਿਕਾ ਏ। ਅਸੀਂ ਜਗਿਆਸੂ ਬਣੀਏ ਤੇ ਗੁਰੂ ਜੀ ਕੋਲੋਂ ਉੱਤਰ ਲਈਏ, ਗੁਰੂ ਜੀ ਸਾਨੂੰ ਉਪਦੇਸ਼ ਦੇਣ, ਅਸੀਂ ਕਿਤੇ ਆ ਪੌੜੀ ਤੇ ਟਿਕੇ ਆ ਕਿ ਸੱਚੇ ਪਾਤਸ਼ਾਹ ਜੀ ਤਨ ਭਰਿਆ ਗਿਆ। ਇਹ ਪ੍ਰਸ਼ਨ ਸੀ ਕਿ ਭਰੀਏ ਹੱਥ ਪੈਰ ਤਨ ਦੇ ਦੇ, ਤੇ ਗੁਰੂ ਜੀ ਨੇ ਉੱਤਰ ਦਿੱਤਾ ਪਾਣੀ ਧੋਤੈ ਉਤਰ ਸਿੱਖੇ। ਫਿਰ ਕਹੀਏ ਮਹਾਰਾਜ ਇਹ ਤਾਂ ਪਾਣੀ ਨਾਲ ਲੈ ਗਿਆ, ਕੱਪੜੇ ਮਲ ਮੂਤਰ ਨਾਲ ਭਰੇ ਗਏ, ਮੂਤ ਪਲੀਤੀ ਕੱਪੜ ਹੋਏ। ਗੁਰੂ ਜੀ ਨੇ ਕਿਹਾ ਹੁਣ ਪਾਣੀ ਨਾਲ ਗੱਲ ਨੀ ਚੱਲਣੀ, ਸਾਬਣ ਮੰਗਾ ਲੈ ਤੇ ਸਾਬੂਨ ਲਈਏ, ਉਹ ਧੋਏ ਕਦੀ ਟਿਕੀਏ ਤੇ ਬਾਬਾ ਜੀ ਨਾਲ ਗੱਲਾਂ ਕਰੀਏ। ਦੇ ਸਾਬੂਨ ਲਈਆ ਉਹ ਧੋਏ, ਸੱਚੇ ਪਾਤਸ਼ਾਹ ਇਸ ਕੱਪੜੇ ਤੇ ਮਲ ਲੱਗਾ ਤੇ ਸਾਬਣ ਦੀ ਘਾਸੀ ਨੇ ਧੋ ਦਿੱਤਾ, ਅੰਦਰ ਤਾਂ ਕਈ ਜਨਮਾਂ ਦਾ ਗੰਦਗੀ ਨਾਲ ਭਰਿਆ, ਹੁਣ ਕੀ ਬਣੇਗਾ। ਭਰੀਏ ਮਤ ਪਾਪਾਂ ਕੈ ਸੰਗ, ਤੇ ਗੁਰੂ ਕਹਿਣ ਲੱਗੇ ਉਹ ਧੋਪੈ ਨਾਵੇਂ ਕੇ ਰੰਗ, ਕਿੰਨਾ ਟਿਕਾ ਬਣੇਗਾ। ਗੁਰੂ ਜੀ ਨਾਲ ਗੱਲਾਂ ਕਰੀਏ, ਸਤਿਗੁਰੂ ਨਾਲ ਆਪਾਂ ਸੰਵਾਦ ਦਾ ਅਰਥ ਆਦਾਨ ਪ੍ਰਦਾਨ ਕਰੀਏ ਵਿਚਾਰਾਂ ਦਾ। ਫਿਰ ਜੋ ਸ਼ਬਦ ਕਹਿੰਦਾ ਹੈ ਨਾ ਉਹਨੂੰ ਵਿਚਾਰੀਏ ਤੇ ਸੋਚੀਏ ਕਿ ਜੋ ਗੁਰੂ ਜੀ ਕਹਿ ਰਹੇ ਨੇ ਮੇਰੀ ਅਵਸਥਾ ਇਹ ਤਾਂ ਨਹੀਂ। ਗੁਰੂ ਰਾਮਦਾਸ ਜੀ ਨੂੰ ਇਹੀ ਕਿਹਾ ਸੀ ਸਿੱਖਾਂ ਨੇ, ਮਹਾਰਾਜ ਮਨ ਨਹੀਂ ਟਿਕਦਾ, ਹਾਜ਼ਰੀ ਨਹੀਂ ਭਰਦਾ। ਤੇ ਗੁਰੂ ਜੀ ਨੇ ਕਿਹਾ ਸੀ ਇੱਕ ਕੰਮ ਕਰਿਓ, ਜਿਹੜਾ ਸ਼ਬਦ ਪੜ੍ਹੋ ਉਹਦੇ ਅਰਥ ਵਿਚਾਰਿਓ ਤੇ ਅਰਥ ਵਿਚਾਰ ਕੇ ਫਿਰ ਇਹ ਦੇਖਿਓ ਕਿ ਜੋ ਗੁਰੂ ਨੇ ਕਿਹਾ ਇਹ ਮੇਰਾ ਅੰਦਰ ਕਰਦਾ, ਜੇ ਨਹੀਂ ਕਰਦਾ ਤੇ ਉਸ ਦਿਨ ਫੈਸਲਾ ਕਰ, ਹੁਣ ਮੈਂ ਕਰਾਂਗਾ। ਕੁਝ ਕੁ ਦਿਨਾਂ ਤੋਂ ਬਾਅਦ ਤੇਰਾ ਮਨ ਟਿਕ ਜਾਏਗਾ। ਸੂਰਜ ਪ੍ਰਕਾਸ਼ ਦੇ ਬਚਨ ਨੇ ਕਿ ਧਰਿਓ ਅਰਥ ਜੋ ਸ਼ਬਦ ਮਝਾਰਾ, ਬਾਰ ਬਾਰ ਉਰ ਕਰੋ ਵਿਚਾਰਾ, ਕਿਆ ਗੁਰ ਕਹਿ ਕਰੇ ਹਮ ਕਹਾਂ, ਸਨੇ ਸਨੇ ਮਨ ਮੋਰੋ ਮਹਾਂ। ਐਸ ਤਾਂ ਇਹ ਮਨ ਟਿਕੇਗਾ। ਹਜ਼ੂਰ ਉੱਥੇ ਖੱਸੇ, ਬਸ ਇੱਕੋ ਗੱਲ ਕਹੀ ਵੀ ਗੈਰ ਹਾਜ਼ਰੀ ਹਜ਼ੂਰੀ ਵਿੱਚ ਕਿਉਂ ਨੇ। ਫਿਰ ਹਾਜ਼ਰੀ ਵਾਸਤੇ ਹਜ਼ੂਰੀ ਲਈ ਸਭ ਤੋਂ ਵੱਡੀ ਜਿਹੜਾ ਹਥਿਆਰ ਹੈ ਉਹ ਜੇ ਅਰਦਾਸ। ਬੇਨਤੀ ਕਰੀਏ ਕਿ ਸੱਚੇ ਪਾਤਸ਼ਾਹ ਆਪਣੀ ਹਜ਼ੂਰੀ ਦੀ ਦਾਤ ਬਖਸ਼ੋ, ਆਪਣੇ ਅੰਦਰ ਦੀ ਹਾਜ਼ਰੀ ਬਖਸ਼ੋ ਤੇ ਸਤਿਗੁਰੂ ਮਿਹਰ ਕਰਦੇ ਨੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਮੁਸਕਰਾਏ। ਆਪਾਂ ਫਿਰ ਉਧਰ ਚਲੀਏ, ਉਹਨਾਂ ਸਤਿਗੁਰੂ ਨੇ ਕਿਹਾ ਕੋਈ ਵਿਸ਼ੇਰੀ ਪਿੱਛੇ, ਕੋਈ ਘੋੜਿਆਂ ਪਿੱਛੇ। ਫਿਰ ਉੱਥੇ ਗੁਰੂ ਜੀ ਨੇ ਜਿਹੜਾ ਉਪਦੇਸ਼ ਦਿੱਤਾ, ਕਹਿਣ ਲੱਗੇ ਮਸੀਤ ਵਿੱਚ ਆਉਣਾ ਜੇ ਤੇ ਕਾਜ਼ੀ ਜੀ ਸੱਚੇ ਮੁਸਲਮਾਨ ਬਣੋ। ਇਹ ਨਹੀਂ ਮੈਂ ਕਹਿੰਦਾ ਕਿ ਤੁਸੀਂ ਨਮਾਜ਼ ਨਾ ਪੜੋ, ਪੰਜ ਵੇਲੇ ਨਮਾਜ਼ ਪੜੋ, ਪਰ ਪੰਜਾਂ ਵੇਲਿਆਂ ਦੀ ਨਮਾਜ਼ ਨਾਲ ਪੰਜ ਅੰਦਰ ਦੇ ਗੁਣ ਵੀ ਧਾਰਨ ਕਰ ਲਓ। ਉੱਥੇ ਹਜ਼ੂਰ ਅਗੰਮੀ ਰੰਗ ਚਿਰੰਗੇ, ਪਹਿਲਾਂ ਉਹਨਾਂ ਮਸਜਿਦ ਦੀ ਤੇ ਮੁਸੱਲੇ ਦੀ ਵਿਆਖਿਆ ਕੀਤੀ। ਕਹਿਣ ਲੱਗੇ ਮੇਹਰ ਮਸੀਤ ਸਿਦਕ ਮੁਸੱਲਾ, ਆ ਮਸੀਤ ਵਿੱਚ ਤੁਸੀਂ ਆਉਂਦੇ ਹੋ, ਮੇਹਰ ਨੂੰ ਤਰਸ ਨੂੰ ਮਸੀਤ ਬਣਾ, ਜ਼ੁਲਮ ਨਾ ਕਰ। ਜੇ ਤੇਰੇ ਅੰਦਰ ਮੇਹਰ ਵਾਲੇ ਫੁਰਨੇ ਆ ਗਏ ਤੇ ਸੱਚ ਜਾਣੀ ਰੱਬ ਦਾ ਘਰ ਬਣ ਗਿਆ, ਮਸੀਤ ਬਣ ਗਈ। ਸਿਦਕ ਪਰਮਾਤਮਾ ਨੇ ਜੋ ਦਿੱਤਾ ਉਹਦੇ ਤੇ ਭਰੋਸਾ ਰੱਖ ਕੇ ਤੁਰ, ਸਿਦਕ ਦੇ ਮੁਸੱਲੇ ਆਸਣ ਬਣਾ, ਚੇਤੇ ਰੱਖੀ ਜਿਹੜੇ ਤ੍ਰਿਸ਼ਨਾ ਦੇ ਆਸਣ ਤੇ ਜਿੰਦੇ ਨੇ ਉਹਨਾਂ ਦੇ ਆਸਣ ਡੋਲਦੇ ਨੇ, ਜਿਹੜੇ ਸਿਦਕ ਦੇ ਮੁਸੱਲੇ ਤੇ ਬਹਿੰਦੇ ਨੇ ਉਹਨਾਂ ਦੀ ਨਮਾਜ਼ ਪ੍ਰਵਾਨ ਹੁੰਦੀ ਹੈ। ਮੇਹਰ ਮਸੀਦ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ, ਹੱਕ ਦੀ ਕਮਾਈ ਕਰ, ਸੱਚ ਦੀ ਕਮਾਈ ਕਰ। ਤੂੰ ਨਮਾਜ਼ ਪੜ੍ਹਨਾ ਹੈ, ਵਜ਼ੂ ਕੀਤਾ ਤੁਸਾਂ ਸਾਰਿਆਂ, ਤੁਹਾਡੇ ਸਾਰਿਆਂ ਦੇ ਕੱਪੜਿਆਂ ਤੇ ਕੋਈ ਦਾਗ ਨਹੀਂ ਲੱਗਾ ਮਲ ਮੂਤਰ ਦਾ। ਜੇ ਤੇਰੇ ਤਨ ਉੱਤੇ ਕੱਪੜਿਆਂ ਤੇ ਕਿਤੇ ਖੂਨ ਦਾ ਤੁਬਕਾ ਲੱਗ ਜਾਏ, ਤੂੰ ਕੱਪੜੇ ਉਤਾਰ ਕੇ ਨਵੇਂ ਪਾ ਕੇ ਆਉਣੇ, ਤੇ ਜੇ ਪੁੱਛੀਏ ਕਿਉਂ, ਕਹਿੰਦਾ ਖੂਨ ਵਾਲੇ ਕੱਪੜਿਆਂ ਨਾਲ ਨਮਾਜ਼ ਕਜ਼ਾ ਹੋ ਜਾਏਗੀ। ਅੰਦਰ ਨੂੰ ਪੁੱਛ ਕੇ ਦੇਖ ਕਿੰਨੇ ਗਰੀਬਾਂ ਦਾ ਖੂਨ ਪੀਤਾ ਹੀ, ਜਿਸ ਅੰਦਰ ਨੇ ਨਮਾਜ਼ ਪੜ੍ਹਨੀ ਉਹ ਤਾਂ ਕੱਪੜਾ ਸ਼ੋਧੀ ਕਦੀ ਨਹੀਂ ਹੋਇਆ। ਕਦੀ ਦੇਖੋ ਇਹ ਸੱਚਾਈ ਕਹਿਣੀ, ਤੇ ਮੈਂ ਕਹਿੰਦਾ ਸ਼ਾਬਾਸ਼ ਉਹਨਾਂ ਦੇ ਧੰਨ ਭਾਗ ਜਿਨ੍ਹਾਂ ਨੇ ਬਾਬੇ ਨਾਨਕ ਦੇ ਮੁੱਖ ਵਿੱਚੋਂ ਜ਼ਿੰਦਗੀ ਸੁਰਦ ਦਾ ਉਪਦੇਸ਼ ਸੁਣਿਆ। ਅੱਗੇ ਮੈਂ ਬੇਨਤੀ ਕਰਨੀ, ਸਾਖੀ ਇੱਥੇ ਮੁੱਕਦੀ ਨਹੀਂ। ਹਜ਼ੂਰ ਨੇ ਕਿਹਾ ਕਿ ਮੇਹਰ ਮਸੀਦ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ। ਕਾਜ਼ੀ ਤੁਸੀਂ ਸੁਨਤ ਕਰਾਉਂਦੇ ਹੋ ਕਾਸ ਲਈ? ਕਹਿਣ ਲੱਗੇ ਕੇਵਲ ਬਾਜ਼ਮੁਖੀ ਇੰਦਰੀ ਤੇ ਟੱਕ ਪਾਉਣ ਨਾਲ ਸੁਨਤ ਨਹੀਂ, ਜਿੰਨੀ ਦੇਰ ਤੱਕ ਵਕਾਰਾਂ ਵੱਲੋਂ ਲੱਜਿਆ ਨਹੀਂ ਕਰਦਾ, ਲੱਜਿਆ ਦੀ ਸੁਨਤ ਬਣਾ। ਸ਼ਰਮ ਸੁਨਤ, ਸੀਲ ਰੋਜ਼ਾ, ਖੋ ਮੁਸਲਮਾਨ, ਕਰਨੀ ਕਾਬਾ, ਕਰਨੀ ਨੂੰ ਕਾਬਾ ਬਣਾ। ਸੱਚ ਪੀਰ, ਸੱਚ ਨੂੰ ਪੀਰ ਜਾਣ। ਕਲਮਾ ਕਰਮ ਨਵਾਜ਼, ਉਹਦੀ ਗਰੀਬ ਨਵਾਜ਼ਗੀ ਨੂੰ ਉਹਦੀਆਂ ਕਲਮਾਂ ਸਮਝ। ਤਸਬੀ ਸਾਤ ਇਸ ਭਾਵ ਸੀ, ਤੂੰ ਮਾਲਾ ਪਕੜ ਕੇ ਤਸਬੀ ਪਕੜ ਕੇ ਅੱਲਾ ਅੱਲਾ ਪੁਕਾਰਨਾ। ਬਸ ਇੱਕ ਗੱਲ ਚੇਤੇ ਰੱਖ, ਜੋ ਰੱਬ ਕਰਦਾ ਉਹਨੂੰ ਭਲਾ ਕਰਕੇ ਮੰਨ, ਏਦੂ ਵੱਡੀ ਮਾਲਾ ਕੋਈ ਹੈ ਹੀ ਨਹੀਂ। ਮੇਹਰ ਮਸੀਦ ਸਿਦਕ ਮੁਸੱਲਾ ਹੱਕ ਹਲਾਲ ਕੁਰਾਨ ਸ਼ਰਮ ਸੁਨਤ ਸੀਲ ਰੋਜ਼ਾ ਖੋ ਮੁਸਲਮਾਨ ਕਰਨੀ ਕਾਬਾ ਸੱਚ ਪੀਰ ਕਰਮਾ ਕਰਮ ਨਵਾਜ਼ ਤਸਬੀ ਸਾਤਸ ਭਾਵ ਸੀ। ਜੇ ਇਹੋ ਜੀ ਮੇਹਰ ਇਹੋ ਜੀ ਤੇਰੇ ਕੋਲ ਸਿਦਕ ਬਣਾ ਲੈਗਾ, ਨਾਨਕ ਲੱਖਾਂ ਲਾਜ ਉਹ ਪਰਮਾਤਮਾ ਤੇਰੀ ਹਰ ਥਾਂ ਤੇ ਪੱਤ ਰੱਖੇਗਾ। ਉਹਨਾਂ ਕਿਹਾ ਮਹਾਰਾਜ ਫਿਰ ਸਾਡੀ ਨਮਾਜ਼ ਬਾਰੇ ਕੀ ਖਿਆਲ? ਹਜ਼ੂਰ ਨੇ ਕਿਹਾ ਪੰਜ ਨਵਾਜ਼ਾਂ, ਵਕਤ ਪੰਜ, ਪੰਜਾਂ ਪੰਜੇ ਨਾਉ। ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਅਤ ਰਾਸ ਮਨ, ਪੰਜਵੀਂ ਸਿਫਤ ਸੁਣਾਏ। ਕਹਿਣ ਲੱਗੇ ਪੰਜ ਵਕਤ ਆ, ਪਰ ਆ ਪੰਜ ਗੱਲਾਂ ਚੇਤੇ ਰੱਖ ਲੈ। ਪਹਿਲੀ ਨਮਾਜ਼ ਪ੍ਰਭਾਤ ਵੇਲੇ ਦੀ ਜੋ ਹੈ ਉਹ ਸੱਚ ਨੂੰ ਬਣਾ। ਪਹਿਲਾਂ ਸੱਚ ਹਲਾਲ ਦੋਏ, ਤੇ ਦੂਜੀ ਜਿਹੜੀ ਨਮਾਜ਼ ਪੜ੍ਹਨਾ ਹੱਕ ਹਲਾਲ ਦੀ ਕਮਾਈ ਕਰ, ਇਹਨੂੰ ਨਮਾਜ਼ ਬਣਾ। ਤੀਸਰੀ ਉਸ ਪਰਮਾਤਮਾ ਦੇ ਕੋਲੋਂ ਸਾਰੀ ਦੁਨੀਆ ਲਈ ਖੈਰ ਮੰਗ, ਸਭ ਦਾ ਭਲਾ ਮੰਗ। ਤੇ ਚੌਥੀ ਅੰਦਰ ਦੀ ਨੀਅਤ ਰਾਸ ਕਰ, ਤੇ ਪੰਜਵਾਂ ਫਿਰ ਰੱਬ ਨੂੰ ਦਿਲ ਤੋਂ ਪੁਕਾਰ। ਸੱਚ ਜਾਣੀ ਜੇ ਪੰਜ ਨਮਾਜ਼ਾਂ ਹੋ ਗਈਆਂ ਤੇ ਮੁਸਲਮਾਨ ਬਣ ਜਾਏਗਾ। ਉਹਨਾਂ ਕਿਹਾ ਮਹਾਰਾਜ ਆਖਰ ਅਸੀਂ ਨਮਾਜ਼ ਤਾਂ ਬੜੀ ਪੜ੍ਹੀ, ਗੁਰੂ ਜੀ ਨੇ ਕਿਹਾ ਕਜ਼ਾ ਹੋ ਗਈਆਂ। ਕਿਉਂ ਜੀ? ਕਹਿਣ ਲੱਗੇ ਆਪਣੇ ਘਰ ਝਾਤੀ ਮਾਰ ਕੇ ਦੇਖੋ ਕਿੰਨਾ ਗਰੀਬਾਂ ਦਾ ਖੂਨ ਭਰਿਆ ਪਿਆ। ਉੱਥੇ ਤੀਜਾ ਸ਼ਲੋਕ ਕਿਹਾ ਸੀ ਖੱਕ ਪਰਾਇਆ ਨਾਨਕਾ, ਦੋਵੇਂ ਇਕੱਠੇ ਸਨ ਨਾ। ਗੁਰੂ ਨੇ ਕਿਹਾ ਨਾ ਕੋਈ ਹਿੰਦੂ ਨਾ ਮੁਸਲਮਾਨ, ਦੋਨਾਂ ਨੂੰ ਕਹਿ ਦਿੱਤਾ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰਪੀਰ ਖਾਮਾ ਤਾਂ ਭਰੇ ਜਾਂ ਮੁਰਦਾਰ ਨਾ ਖਾਏ। ਬਸ ਇੰਨੀ ਕੁ ਗੱਲ ਕਹਿਣ ਦੀ ਦੇਰ ਸੀ, ਦੌਲਤ ਖਾਂ ਪੱਥਰ ਬਣ ਗਿਆ, ਸੁੰਨ ਹੋ ਗਿਆ। ਹਜ਼ੂਰ ਚੁੱਪ ਕੀਤੇ, ਦੌਲਤ ਖਾਂ ਨੇ ਚਰਨ ਪਕੜ ਲਏ। ਅਸਲੀਅਤ ਤੇ ਸਿੱਖ ਕਿਵੇਂ ਬਣਿਆ? ਕਹਿਣ ਲੱਗਾ ਦੁਹਾਈ ਰੱਬ ਦੀ, ਜਿਉਂਦਾ ਰੱਬ ਪਹੁੰਚਿਆ, ਦਰਵੇਸ਼ ਮੇਰੇ ਘਰ ਵਿੱਚ ਆਇਆ ਪਰ ਮੈਂ ਇਹਦੀ ਕਦਰ ਨਾ ਜਾਣੀ। ਕਹਿਣ ਲੱਗੇ ਨਾਨਕ ਸਤਿਗੁਰੂ ਨੂੰ ਮੈਂ ਤੇਰੇ ਚਰਨਾਂ ਚ ਸਜਦਾ ਕਰਨਾ ਝੁਕਣਾ ਵਾ। ਅੱਜ ਤੋਂ ਬਾਅਦ ਆ ਰਾਜ, ਇਹ ਮਾਲ, ਇਹ ਸੁੱਖ ਸਭ ਕੁਝ ਤੇਰਾ, ਜਿੱਥੇ ਤੁਸੀਂ ਕਹੋਗੇ ਮੈਂ ਉਥੇ ਰਹਿ ਲਾਂਗਾ, ਪਰ ਇੱਕ ਕਿਰਪਾ ਕਰ ਮੈਨੂੰ ਛੱਡ ਕੇ ਨਾ ਜਾਈ। सतगुरु ने कहा दौलत खां असा राज भाग माल की करने ने, तू सांभ राज, तू सांभ अपना धन पदार्थ फौजां, साडे किसे काम नहीं। कहन लगे तुसी चाकर भी नहीं, मैं कहिंदा तुसी मालक मैं चाकर। ये पुरातन जन्म साखियां च लिखे है, तू खावंद मैं गुलाम मैं दास। हजूर ने कहा करनी तां असां भी सारी जिंदगी चाकरी, असां की करना है। फर्क अगे इन्ना है कि अगे तेरिया तकड़ियां तोल दे सानो अपने साहब की चाकरी करांगे, नाम की चाकरी। फिर उन्हें कहिंदे ने हजूर नूं कहा मैनू माफ कर दियो, तुहाडे ते शक कीता, तुहाडे वादे निकले, मेरे ते दया करो। मैं जदों अज आ बचन पढ़े ते हजूर ने मुस्कुरा के कहा तेरा साडा कुछ संबंध सी, संजोग करके मिले हां। दौलत खां वधी फुली रब भाग लाएगा, पर जनता ते जुल्म ना करी, गरीब दा हक ना मार, अपने घर विच पराए हक दी चीज ना कोई आउन दे, अल्लाह दे भय विच जीवी। अगला शब्द पता है कि क्या, जा घर जा के परमात्मा दियां दाता मान, इस लोक दा भी जामन मैं तेरा ते रब दी दरगाह दा भी जामन मैं तेरा। वाहिगुरु एडी वड्डी, जदों मैं पढ़िया मन च आया भी यह साखीकारा ने लिख दिता, मैं इथे भी जामन उथे भी जामन। ते जदों गुरु ग्रंथ साहिब नूं पाया, गुरु अर्जुन साहिब ने कहा हां जदों बंदे दा शरीर विचों जिंद निकलदी है ते जिथे लेखे हुंदे ने उथे गुरु नानक सिख दा वकील बन जांदा। हर नामो मंत्र दृढ़ाएं दा कट्टै खौमै रोग, ये बाद विच पहला की जैसा सतगुरु सुनी दा तैसो ही मैं ठीठ, विछड़िया मेले प्रभु हर दर गए का, बसीट बसीट दर ते वको विचोला वकील। गुरु एहो जा जामन है कि जिथे लेखा मंगिए तिथे खड़े दिसन। उन्हें फिर एक गल कही, अवस्था उन्हू की मिली, जेड़ा दौलत खां ती सी ना एक ख्वाजा खिजर दा सरदालू सी। इन्हें क्या महाराज, भाई मनी सिंह ने लिखे है, मैं ख्वाजा खिजर नू मानना वा, वैसे खिजर दा अखरी अर्थ है खरा भरा करने वाला, मैं उन्हू मानना। ते ए मन्या जांदा है भी वह पानी ते रहिंदा है, अपने श्रद्धालुआं दे कारज सारदा है। ते ख्वाजा खिजर नू क्या जांदा है जिंद पीर, जिंदा पीर। कहिंदा मैं उन्हू मानना, मैनू वह दिखाओगे। सतगुरु ने हस के कहा तेनू दिखावांगे कि तेनू बना देने, जिंद पीर बनाने। मेरे सतगुरु ने नदर भर के देखिया, कहिंदे ने बस उस नदर ने दौलत खां दा नाम सी दौलत। मैं कहना मेरे सतगुरु दे कोल एक दौलत आई, वह दौलतमंद हो गई। ए दौलत खां आया, इनू लोक परलोक दे खजाने दे दिते। ते जदों नदर भर के देखिया उनू जिउंदे नू जिंद पीर बना दिता। ते भाई गुरदास ने पूरी एक तुक लिख दिती, कहन लगे दौलत खां लोधी भला खोवा जिंद पीर अबनासी। कहन लगे जा तू अबनाशी पदवी ते न जन्म न मौत। दौलत खां चरना ते डिग पिया। जेड़ा काजी सी, थोड़ी जी खंकड़ तां खुंदी है ना ज्ञान दी अपनी, ते दुख तां लगदा क्योंकि अपने श्रद्धालु हुंदे ने। जदों उन्हें देखिया दवाब चुके है, कह लगा नानक जी कोल आके करो मेरे ते बख्शिश। कहने तब बाबा बोलिया, उथे एक शब्द कह, मैं वह कह के संपन्नता वाल आना। वो शब्द सी मत जान शह गली पाया। यह शब्द गुरु ग्रंथ साहब दे श्री राग दा सताइया शब्द है, ते गुरु नानक साहब दा शब्द है। जरूर ए अर्थ सुनियो, क्योंकि असि बाबा जी दा पुरब मना रहे हैं। बाबा जी ने बाणी रूप च बहुत उपदेश सानू दिता है। रहाओ दियां तुकां ने काजी तू जबान करके बड़ा चला के,
ਤੂੰ ਕਈ ਦਿਨਾਂ ਦਾ ਬੋਲੀ ਜਾ ਰਿਹਾ ਸੈਂ ਤੇ ਮੈਂ ਤੇਰੇ ਨਾਲ ਖੁੱਲ ਕੇ ਨਹੀਂ ਬੋਲਿਆ। ਮੈਂ ਗੱਲ ਤੈਨੂੰ ਦੱਸ ਦਿਆਂ, ਜਿੰਨੀਆਂ ਚਲਾਕੀ ਜੀਆਂ ਮਰਜ਼ੀ ਗੱਲਾਂ ਕਰੀ ਜਾ, ਗੱਲਾਂ ਨਾਲ ਰੱਬ ਕਦੀ ਨਹੀਂ ਉਮਲਦਾ, ਤੇ ਜਿੰਨੇ ਰੁਪਈਏ ਤੂੰ ਇਕੱਠੇ ਕਰੀ ਬੈਠਾ ਰੁਪਈਆਂ ਨਾਲ ਵੀ ਨਹੀਂ ਉਮਲਦਾ। ਇਹ ਰਹਾਓ ਦੀ ਤੋਕੇ ਮਤ ਜਾਣ, ਸ਼ਹਿ ਗੱਲੀ ਪਾਇਆ ਮਤਾ ਸਮਝੀ ਕਿ ਸ਼ੌ ਖਸਮ ਗੱਲਾਂ ਨਾਲ ਮਿਲਦਾ। ਮਾਲ ਕਹਿ ਮਾਣ ਹੈ, ਮਾਲਦਾਰ ਤੇ ਜੋ ਧਨ ਪਦਾਰਥ ਇਕੱਠੇ ਕੀਤੇ ਨੀ, ਪੁੱਛ ਆਪਣੇ ਮਨ ਨੂੰ। ਕਾਜੀ ਦੀ ਨਜ਼ਰ ਨੀਵੀਂ ਪੈ ਗਈ, ਪਰ ਗੁਰੂ ਗਰੀਬ ਨਿਵਾਜ ਹੈ ਨਾ। ਸੱਚ ਜਾਣੋ, ਜਿਹੜਾ ਇਹ ਦੱਸ ਸਕਦਾ ਕਿ ਤੇਰਾ ਮਨ ਵਿਸ਼ੇਰੀ ਪਿੱਛੇ ਦੌੜ ਸਕਦਾ, ਉਹ ਚਿੱਠਾ ਖੋਲ ਕੇ ਦੱਸ ਸਕਦਾ ਫਲਾਣੇ ਫਲਾਣੇ ਬੰਦੇ ਦੇ ਤੂੰ ਝੂਠ ਬੋਲ ਕੇ ਵੱਡੀ ਵੀ ਖਾਧੀ ਹੈ। ਉਹਦੀਆਂ ਅੱਖਾਂ ਚੁੱਕੀਆਂ, ਬਾਬੇ ਨੇ ਪਰਦਾ ਪਾ ਦਿੱਤਾ। ਬਸ ਇੰਨੀ ਗੱਲ ਕਹੀ, ਮਾਲਕ ਹੈ ਮਾਣ ਹੈ। ਇਸ ਮਾਲ ਦਾ ਹੰਕਾਰ, ਰੂਪ ਕੀ ਸ਼ੋਭਾ, ਇਤ ਵਿਧੀ ਜਨਮ ਗਵਾਇਆ, ਉਹ ਬੜੀ ਮੁਸ਼ਕਲ ਨਾਲ ਜਨਮ ਮਿਲਦਾ। ਕਾਜ਼ੀ ਤੂੰ ਚਾਰ ਟਕਿਆਂ ਤੇ ਆਪਣੀਆਂ ਦਾੜੀ ਤੇ ਆਪਣੇ ਬਾਹਰ ਦੇ ਸ਼ਬਦਾਂ ਪਿੱਛੇ ਜ਼ਿੰਦਗੀ ਗਵਾ ਲਈ। ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਮੈਨੂੰ ਸਮਝਾਓ। ਹੁਣ ਦੇਖੋ, ਗੁਰੂ ਜੀ ਨੇ ਪਹਿਲਾਂ ਸਮਝਾਇਆ, ਫਿਰ ਇਹਦੇ ਅੰਦਰ ਦੇ ਐਬ ਦੱਸੇ। ਕਹਿਣ ਲੱਗੇ, ਜ਼ਿਮੀਦਾਰਾ ਕਰਦਾ ਦੇਖੇ ਕਦੀ ਕਿਸੇ ਨੂੰ? ਕਹਿੰਦਾ, ਸਾਡੇ ਬਜ਼ੁਰਗ ਵੀ ਕਰਦੇ ਰਹੇ। ਕਹਿੰਦੇ ਨੇ, ਇਮਾਨ ਇਹਦੀ ਫਸਲ ਬੀਜ ਲੈ, ਇਮਾਨਦਾਰ ਤੇ ਧਰਮ ਦੀ ਫਸਲ ਬੀਜ। ਕਹਿੰਦਾ, ਧਰਮ ਦੀ ਫਸਲ ਕਿਵੇਂ? ਹਜ਼ੂਰ ਨੇ ਕਿਹਾ, ਅਮਲ ਕਰ ਧਰਤੀ ਬੀਜ, ਸ਼ਬਦੋ ਕਰ ਸੱਚ ਕੀ ਆਬ, ਨਿਤ ਦੇਹ ਪਾਣੀ, ਹੋਏ ਕਿਸਾਨ ਇਮਾਨ ਜਮਾਏ ਲੈ, ਭੀਸਤ ਦੋਜ਼ਕ ਮੂੜੇ ਵੀ ਜਾਣੇ। ਪਹਿਲੀਆਂ ਦੋ ਤੁਕਾਂ, ਅਮਲ ਕਰ ਧਰਤੀ, ਚੰਗੇ ਅਮਲ ਨੂੰ ਜ਼ਮੀਨ ਬਣਾ। ਤੇ ਪਿਆਰਿਓ, ਹੈ ਵੈਸੇ ਗੱਲ, ਮੈਂ ਕਥਾ ਕਰੀ ਜਾ ਰਿਹਾ, ਕਦੀ ਥੋੜਾ ਬਹੁਤਾ ਪਹਿਰਾ ਦੇ ਕੇ ਵੇਖੋ। ਪਰਾਇਆ ਹੱਕ ਨਾ ਬੰਦਾ ਖਾਏ, ਲੋਕ ਜੋ ਮਰਜ਼ੀ ਕਹਿਣ। ਮੈਂ ਸਵੇਰੇ ਕਿਹਾ ਸੀ, ਕੋਈ ਜੋ ਮਰਜ਼ੀ ਕਹੇ, ਮੇਰਾ ਖਿਆਲ ਏ ਮਨ ਨੂੰ ਠੋਕਰ ਜ਼ਰੂਰ ਮਾਰਦਾ ਹੈ, ਪਰ ਚੰਗੀਆਂ ਗੱਲਾਂ ਚ ਚੰਗਾ ਅਮਲ ਧਰਤੀ ਬਣਾ ਲੈ। ਅਮਲ ਕਰ ਧਰਤੀ ਬੀਜ, ਸ਼ਬਦੋ ਕਰ ਨਾਮ ਦਾ ਬੀਜ, ਬੀਜ ਸੱਚ ਕੀ ਆਪ ਨਿਤ ਦੇਹ ਪਾਣੀ, ਸੱਚ ਦੀ ਆਪ ਦਾ ਪਾਣੀ ਲਾ, ਸੱਚ ਦਾ ਹੋਏ ਕਿਰਸਾਨ ਇਮਾਨ ਜਮਾਏ ਲੈ, ਇਹਦੇ ਵਿੱਚੋਂ ਧਰਮ ਨਿਕਲੇਗਾ। ਹੋਏ ਕਿਰਸਾਨ ਇਮਾਨ ਜਮਾਏ ਲੈ, ਭਿਸ਼ਤ ਦੋਜ਼ਕ ਮੂੜੇ ਇਵ ਜਾਣੀ। ਉਹ ਮੂਰਖਾ, ਪਤਾ ਹੀ ਤਾਂ ਲੱਗੇਗਾ ਦੋਜ਼ਕ ਕੀ ਸੀ ਤੇ ਭਿਸ਼ਤ ਕੀ ਹੈ। ਫਿਰ ਅਗਲੀ ਜਿਹੜੀ ਗੱਲ ਕਹੀ, ਦੌਲਤ ਖਾਂ ਨੂੰ ਇਹਨਾਂ ਨੇ ਖਿਚਾਈ ਕੀਤੀ, ਕਿਉਂਕਿ ਕਾਜ਼ੀ ਚਲਾਕ ਬੜਾ ਸੀ। ਮਹਾਰਾਜ ਜੀ ਨੇ ਕਿਹਾ, ਮੈਂ ਕਈ ਮਹੀਨਿਆਂ ਦਾ ਇੱਥੇ ਆਇਆ, ਤੂੰ ਕਦੀ ਗੱਲ ਸੁਣੀ ਸਾਡੀ? ਐਬ ਤਨ ਚੀਕੜੋ ਇਹ ਮਨ, ਮੀਂਡ ਕੋ ਕਮਲ ਕੀ ਸਾਰ ਨੇ ਮੂਲ ਪਾਈ, ਪੌਰ ਉਸਤਾਦ ਨਿਤ ਭਾਖਿਆ ਬੋਲਿਆ, ਕਿਉਂ ਬੂਝੈ ਜਾਂ ਨਹਿ ਬੁਝਾਈ। ਕਹਿਣ ਲੱਗੇ, ਆਪਣੇ ਮਨ ਵੱਲ ਝਾਤੀ ਮਾਰ, ਐਬ ਤਨ ਚੀਕੜੋ, ਉਹ ਬਾਹਰ ਚਿੱਟੇ ਕੱਪੜੇ ਪਾਉਣ ਵਾਲਿਆ, ਤੇਰੇ ਸਿਰ ਦੀ ਚੋਟੀ ਤੋਂ ਲੈ ਕੇ ਪਾਰਾਂ ਪੈਰਾਂ ਤੱਕ ਸਾਰਾ ਚਿੱਕੜ ਭਰਿਆ ਪਿਆ, ਤੇਰੀਆਂ ਅੱਖਾਂ ਚ ਚਿੱਕੜ, ਤੇਰੇ ਕੰਨਾਂ ਚ ਚਿੱਕੜ, ਤੇਰੇ ਮੂੰਹ ਚ ਚਿੱਕੜ, ਤੇਰੀਆਂ ਤੇ ਸਾਰੀਆਂ ਗਲੀਆਂ ਵਾਸ਼ਨਾ ਦੇ ਚਿੱਕੜ ਨਾਲ ਭਰੀਆਂ ਨੇ, ਤੂੰ ਰੱਬ ਵੇਖਣ ਤੁਰਿਆ? ਐਬ ਤਨ ਚੀਕੜੋ। ਤੇ ਸੱਚੀ ਮੁੱਚੀ ਇਹਨੂੰ ਬਾਬਾ ਜੀ ਨੇ ਕਿਹਾ ਸੀ, ਗਲੀਏ ਚਿੱਕੜ ਦੂਰ ਘਰ, ਜਿਨ੍ਹਾਂ ਗਲੀਆਂ ਚ ਤੁਰ ਕੇ ਜਾਣਾ ਸੀ ਉਹ ਤਾਂ ਚਿੱਕੜ ਨਾਲ ਭਰੀਆਂ। ਐਬ ਤਨ ਚੀਕੜੋ, ਐਬਾਂ ਦਾ ਚਿੱਕੜ ਇਹ ਮਨ ਮੀਂਡ ਕੋ, ਮਨ ਤੇਰਾ ਡੱਡੂ ਬਣਿਆ ਬੈਠਾ, ਤੂੰ ਰੋਜ਼ ਇਹੀ ਦੇਖਦਾ ਸੀ ਨਾਨਕ ਅੱਜ ਕੀ ਕਰਦਾ। ਐਬ ਤਨ ਚੀਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹਿ ਮੂਲ ਪਾਈ, ਉਹ ਝੱਲਿਆ ਜਲ ਜੇ ਚਿੱਕੜ ਬਣਾਇਆ ਸੀ, ਤੇ ਘੱਟੋ ਘੱਟ ਦੇਖ ਦੋ ਇਸ ਤਨ ਚਿੱਕੜ ਵਿੱਚ ਉਹ ਕਮਲ ਵੀ ਪਿਆ, ਜਿਸ ਖਿਰਦੇ ਕਮਲ ਤੇ ਸਾਈ ਦਾ ਨਿਵਾਸ ਹੈ। ਭੌਰ ਉਸਤਾਦ, ਉਸਤਾਦ ਅਰਥ ਗੁਰੂ, ਗੁਰਮੁਖ ਰੋਜ਼ ਬੋਲ ਬੋਲ ਕੇ ਕਹਿੰਦਾ, ਤੂੰ ਕਦੀ ਸੁਣੀ ਕਿਸੇ ਦੀ ਗੱਲ? ਭੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੈ ਜਾਂ ਨਹਿ ਬੁਝਾਈ। ਇੱਕੋ ਦਮ ਕਹਿਣ ਲੱਗੇ, ਰੱਬ ਜੀ ਇਹ ਤਾਂ ਤੇਰੀ ਖੇਡ, ਜੇ ਤੂੰ ਨਾ ਸਮਝਦੈ ਤੇ ਕਾਜ਼ੀ ਨੇ ਕਿਤੇ ਸਮਝਣਾ। ਉਹਨੇ ਫਿਰ ਕਿਹਾ, ਮਹਾਰਾਜ ਮੈਂ ਇੱਕ ਗੱਲ ਤੁਹਾਨੂੰ ਦੱਸਾਂ। ਹਜ਼ੂਰ ਨੇ ਕਿਹਾ, ਦੱਸ। ਕਹਿੰਦਾ, ਮੈਂ ਰੋਜ਼ੇ ਕਦੀ ਨਹੀਂ ਖੁੰਝਾਏ, 30 ਰੋਜ਼ੇ ਰੱਖਣਾ, 5 ਵਕਤ ਦੀ ਨਮਾਜ਼ ਪੜ੍ਹਨਾ। ਮਹਾਰਾਜ ਹੱਸ ਪਏ। ਕਹਿੰਦਾ, ਹੱਸੇ ਕਿਉਂ? ਕਹਿਣ ਲੱਗੇ, ਮੈਨੂੰ ਪਤਾ ਹੈ ਕਿ ਤੂੰ 30 ਰੋਜ਼ੇ ਵੀ ਰੱਖਣੇ, 5 ਵਕਤ ਦੀ ਨਮਾਜ਼ ਵੀ ਪੜ੍ਹਨੇ, ਤੁਹਾਡੇ ਚ ਇੱਕ ਨੂੰ ਸ਼ੈਤਾਨ ਵੀ ਕਹਿੰਦੇ ਨੇ, ਪਤਾ ਹੀ ਉਹਦਾ? ਕਹਿਣ ਲੱਗੇ ਹਾਂ ਮਹਾਰਾਜ, ਸ਼ੈਤਾਨ ਕਹਿੰਦੇ ਨੇ। ਕਹਿੰਦੇ ਨੇ ਤੇਰੇ ਰੋਜ਼ਿਆਂ ਨੂੰ ਵੀ ਸ਼ੈਤਾਨ ਕੱਟ ਗਿਆ ਤੇ ਨਮਾਜ਼ ਨੂੰ ਵੀ ਕੱਟ ਗਿਆ, ਕਿਉਂਕਿ ਅੰਦਰ ਵਾਲਾ ਮਨ ਹੀ ਟਿਕਾ ਵਿੱਚ ਨਹੀਂ ਆਇਆ ਸੀ। ਉਹਨੇ ਕਿਹਾ ਮਹਾਰਾਜ, ਮੈਂ ਤਾਂ ਲੋਕਾਂ ਨੂੰ ਰੱਬ ਦੀਆਂ ਗੱਲਾਂ ਬਣੀਆਂ ਸੁਣਾਈਆਂ। ਹਜ਼ਾਉਰ ਨੇ ਫਿਰ ਅਗਲੀਆਂ ਤੁਕਾਂ ਕਹੀਆਂ, ਕਹਿਣ ਲੱਗੇ ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਤੇਰਾ ਆਖਣਾ ਤੇ ਸੁਣਨਾ ਇਸ ਤਰ੍ਹਾਂ ਜਿਵੇਂ ਪਵਨ ਸਰ ਸਰ ਕਰਕੇ ਅੱਖਾਂ ਕੰਨਾਂ ਕੋਲੋਂ ਨਿਕਲ ਗਈ, ਪਵਨ ਕਦੀ ਟਿਕੀ? ਦੇਖੋ ਆ ਜਿਹੜੇ ਸ਼ਬਦ ਨੇ ਤੇ ਜਦੋਂ ਸੁਣਦੇ ਹੋਣਗੇ, ਕਾਜੀ ਕਿਵੇਂ ਨਿਸਲ ਹੋ ਗਿਆ ਅੰਦਰੋਂ। ਮਸੀਤ ਬਿਲਕੁਲ ਚੁੱਪ ਛਾ ਗਈ ਤੇ ਮੈਂ ਤਰਕ ਨਾ ਕਰਾਂ, ਪਤਾ ਨੀ ਹੋਰ ਕਿਸੇ ਮਸੀਤ ਵਿੱਚ ਰੱਬ ਆਇਆ ਕਿ ਨਾ ਆਇਆ। ਜਿਸ ਮਸੀਤ ਵਿੱਚ ਮੇਰਾ ਗੁਰੂ ਖਲੋ ਗਿਆ, ਸੱਚ ਜਾਣੋ ਉਸ ਮਸੀਤ ਵਿੱਚ ਅੱਲਾ ਖਲੋ ਗਿਆ, ਖੁਦਾ ਦਾ ਰੂਪ ਖਲੋਤਾ ਹੈ। ਕਹਿੰਦੇ ਨੇ ਤੂੰ ਆਖਿਆ ਵੀ ਬਹੁਤ, ਤੂੰ ਸੁਣਿਆ ਵੀ ਬਹੁਤ, ਤੇਰਾ ਆਖਣਾ ਤੇ ਸੁਣਨਾ ਇਸ ਤਰ੍ਹਾਂ ਸੀ ਜਿਵੇਂ ਪਾਉਣ ਕੀ ਬਾਣੀ, ਹਵਾ ਦੀ ਸਰਸਰਾਟ। ਬਾਣੀ ਦਾ ਅਰਥ ਆਵਾਜ਼, ਆਖਣ ਸੁਣਨਾ ਪਾਉਣ ਕੀ ਬਾਣੀ, ਇਹ ਮਨ ਰੱਤਾ ਮਾਇਆ। ਖਸਮ ਕੀ ਨਦਰ ਦਿਲੈ ਪਿਸੰਦੇ, ਜਿੰਨੀ ਕਰ ਇੱਕ ਧਿਆਇਆ। ਖਸਮ ਦੀ ਨਦਰ ਵਿੱਚ ਉਹੀ ਪਸੰਦ ਹੋਣਗੇ ਜਿਨ੍ਹਾਂ ਨੇ ਇੱਕ ਨੂੰ ਜਪਿਆ। ਬਾਕੀ ਜਿਹੜੀ ਗੱਲ ਤੂੰ ਰੋਜ਼ਿਆਂ ਦੀ ਕਹਿੰਦਾ, ਤੀ ਕਰ ਰਾਖੇ, 5 ਕਰ ਸਾਥੀ, 9 ਸ਼ੈਤਾਨ ਮਤ ਕੱਟ ਜਾਏ। 30 ਰੋਜ਼ੇ ਰੱਖੇ, 5 ਵਕਤ ਦੀ ਨਮਾਜ਼ ਪੜ੍ਹੀ, ਤੇ ਜਿਹਨੂੰ ਤੂੰ ਸ਼ੈਤਾਨ ਕਹਿੰਦਾ ਉਹ ਸ਼ੈਤਾਨ ਤੇਰੇ ਅੰਦਰ ਆ ਗਿਆ, ਉਹਨੇ ਰੋਜ਼ੇ ਵੀ ਕੱਟ ਦਿੱਤੇ ਤੇ ਨਮਾਜ਼ ਵੀ ਕੱਟ ਦਿੱਤੀ, ਸਭ ਕੁਝ ਜਾਂਦਾ ਰਿਹਾ। 30 ਕਰ ਰਾਖੇ, 5 ਕਰ, 30 ਕਰ ਦਰ, 30 ਰੋਜ਼ੇ, 5 ਦਰ ਤੇ 5 ਵਕਤ ਦੀ ਨਮਾਜ਼, 9 ਸ਼ੈਤਾਨ ਜਿਹਦਾ ਨਾਮ ਸ਼ੈਤਾਨ ਹੈ ਮਤ ਕੱਟ ਜਾਈ। ਨਾਨਕ ਆਖੇ ਰਾਹ ਪੈ ਚੱਲਣਾ ਕਾਜ਼ੀ, ਉਹ ਦੇਖ ਸਾਹਮਣੇ ਸ਼ਮਸ਼ਾਨ ਭੂਮੀ, ਇੱਕ ਦਿਨ ਤੂੰ ਵੀ ਇਸੇ ਰਾਹ ਤੇ ਤੁਰਨਾ। ਨਾਨਕ ਆਖੇ ਰਾਹ ਪੈ ਚੱਲਣਾ, ਮਾਲ ਧਨ ਕਿਤਕੂ ਸੰਜਿਆ ਹੀ। ਇਹਦਾ ਮਤਲਬ ਕਾਜ਼ੀ ਚੋਖਾ ਅਮੀਰ ਹੋਵੇਗਾ। ਰੱਜ ਕੇ ਘਪਲੇ ਕੀਤੇ ਹੋਣੇ ਨੇ, ਗੁਰੂ ਨੂੰ ਕਹਿਣਾ ਪਿਆ ਆਹ ਜਿਹੜਾ ਰਾਹ ਜਾਂਦਾ ਪਿਆ, ਇੱਕ ਦਿਨ ਤੇਰਾ ਜਨਾਜ਼ਾ ਇੱਥੋਂ ਜਾਣਾ, ਜੋ ਕੁਝ ਘਰ ਰੱਖੇ ਇਹਦੇ ਵਿੱਚੋਂ ਕੁਝ ਨਹੀਂ ਉਜਾਣਾ। ਕਾਜ਼ੀ ਚਰਨਾਂ ਤੇ ਡਿੱਗ ਪਿਆ। ਸੱਚੀ ਸਰਕਾਰ ਨੇ ਇਹਨਾਂ ਦੋਨਾਂ ਨੂੰ ਹਜ਼ੂਰੀ ਦੀ ਦਾਤ ਦੇ ਦਿੱਤੀ। ਕਹਿਣ ਲੱਗੇ ਅੱਜ ਤੋਂ ਬਾਅਦ ਨਮਾਜ਼ ਪੜ੍ਹੋ, ਕਦੀ ਗੈਰ ਹਾਜ਼ਰੀ ਨਹੀਂ ਹੋਵੇਗੀ। ਗੁਰਮੁਖੋ ਆਓ ਅਸੀਂ ਵੀ ਗੁਰੂ ਤੋਂ ਹਜ਼ੂਰੀ ਮੰਗੀਏ। ਇਹੀ ਕਾਰਨ ਕਿ ਜਿਨ੍ਹਾਂ ਨੂੰ ਕਦੀ ਹਜ਼ੂਰੀ ਮਿਲੀ ਉਹਨਾਂ ਦੇ ਨਾਮ ਵੀ ਹਜ਼ੂਰੀਏ ਪੈ ਗਿਆ। ਅਸੀਂ ਕਹਿੰਦੇ ਹਾਂ ਨਾ ਹਜ਼ੂਰੀ ਕੀਰਤਨੀਆਂ, ਹਜ਼ੂਰੀਆ ਸਿੱਖ। ਉਹਦਾ ਅਰਥ ਕੱਲਾ ਇਹ ਨਹੀਂ ਸੀ ਜਿਹੜਾ ਹਜ਼ੂਰੀ ਚ ਬਹਿ ਕੇ ਵਾਜੇ ਨਾਲ ਗਾਉਂਦਾ, ਹਜ਼ੂਰੀ ਕੀਰਤਨੀ ਦਾ ਅਰਥ ਸੀ ਕਿ ਕਿਤੇ ਵੀ ਚਲਾ ਜਾਏ ਜਦੋਂ ਕੀਰਤਨ ਕਰਦਾ ਗੁਰੂ ਦੀ ਹਾਜ਼ਰੀ ਜਾਣ ਕੇ ਕਰਦਾ, ਇਹ ਹਜ਼ੂਰਾ ਹਜ਼ੂਰੀ ਕੀਰਤਨੀਆ ਹੈ, ਇਹ ਹਜ਼ੂਰੀਆ ਸਿੱਖ ਹੈ। ਪਰ ਉਹ ਹਾਜ਼ਰੀ ਸਾਧਨਾ ਕਰੀਏ ਤੇ ਦੂਸਰਾ ਬੇਨਤੀ ਕਰੀਏ, ਧੰਨ ਗੁਰੂ ਨਾਨਕ ਸਾਹਿਬ ਤੁਸੀਂ ਕਿਰਪਾ ਕਰੋ। ਤੇ ਭਾਈ ਵੀਰ ਸਿੰਘ ਨੇ ਅਰਦਾਸ ਦੇ ਸ਼ਬਦ ਲਿਖੇ, ਕਾਜ਼ੀ ਨਵਾਬ ਪੰਡਿਤ ਮੁੱਲਾਂ ਮੁਲਾਣੇ ਸਭ ਨੂੰ ਹਾਜ਼ਰੀਆਂ ਬਖਸ਼ਣ ਵਾਲਿਆ, ਮੈਂ ਤਾਂ ਤੇਰੇ ਬੋਲ ਗਾਉਣਾ ਪਿਆ, ਮੈਨੂੰ ਅੰਦਰ ਦੀ ਹਾਜ਼ਰੀ ਬਖਸ਼ ਦੇ। ਧੰਨ ਗੁਰੂ ਨਾਨਕ ਸਾਹਿਬ ਕਿਰਪਾ ਕਰਨ, ਇੰਨੀਆਂ ਕੁ ਬੇਨਤੀਆਂ ਪ੍ਰਵਾਨ ਕਰਿਓ। ਕੱਲ ਨੂੰ ਬਾਬਾ ਜੀ ਜਗਤ ਜਲੰਦੇ ਦਾ ਦਰਦ ਉਹਦੀ ਪੀੜ ਚੀਸਾ ਦੇਖਣਗੇ ਤੇ ਫਿਰ ਤੁਰਨਗੇ। ਤੇ ਮੇਰੀ ਇੱਛਾ ਸੀ ਕਿ ਸਵੇਰੇ ਬਾਬਾ ਜੀ ਨੂੰ ਭਾਈ ਲਾਲੋ ਦੇ ਘਰ ਜ਼ਰੂਰ ਦੇਖ ਲਈਏ। ਤੁਰੇ ਨੇ ਨਾ ਇੱਥੋਂ, ਤੇ ਜੋ ਕੁਝ ਵਾਪਰਨਾ ਉਹ ਕੁਝ ਵੀ ਉਹਦੇ ਚੌਂਕੇ ਚ ਕਹਿਣਗੇ, ਕਿਉਂਕਿ ਐਸੀ ਲਾਲ ਤੁਝ ਬਿਨ ਕੌਣ ਕਰੇ, ਜਾਂ ਰਾਜਨ ਕੌਣ ਤੁਮਾਰੇ ਆਵੇ। ਮਲਕ ਭਾਗੋ ਐਸੋ ਭਾਓ ਬਿਧਰ ਕੋ ਦੇਖਿਓ ਭਾਈ ਲਾਲੋ। ਇਸ ਲਈ ਕੱਲ ਨੂੰ ਸੁਬਹਾ ਸ਼ੁਰੂ ਕਰਾਂਗੇ 9:30, ਕਿਉਂਕਿ ਹੁਣ ਮੈਂ ਜਾ ਕੇ ਕਥਾ ਇੱਕ ਹੋਰ ਕਰਨੀ ਤੇ ਸਵੇਰੇ ਫਿਰ ਥੋੜਾ ਜਿਹਾ ਲੇਟ, 9:30 ਸ਼ੁਰੂ ਕਰ ਦਿਆਂਗੇ। ਇਹ ਕਿਰਪਾ ਕਰਿਓ, ਤੁਹਾਡਾ ਸਭ ਦਾ ਧੰਨਵਾਦ ਜੀ। ਫਿਰ ਸਬੱਬ ਬਣੇਗਾ ਤੇ ਲੜੀ ਮੈਨੂੰ ਚੇਤੇ ਕਰਾਇਓ, ਇਸੇ ਲੜੀ ਨੂੰ ਆਪਾਂ ਫਿਰ ਕਦੀ ਅੱਗੇ ਤੋਰਾਂਗੇ। ਖੋਈਆਂ ਬੇਅੰਤ ਭੁੱਲਾਂ ਬਖਸ਼ ਦੇਣੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।